ਸਤ ਨਾਮ ਵਾਹਿਗੁਰੂ 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 ਸਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹੱਲਾ ਤੀਜਾ ਸ਼ਬਦ ਸੱਚਾ ਸੱਚ ਸੋਹਲਾ ਜਿਥੈ ਸੱਚੇ ਕਾ ਹੋਏ ਵਿਚਾਰੋ ਰਾਮ ਹਉ ਮੈਂ ਸਭ ਕਿਲ ਵਿਖ ਕਾਟੇ ਸਾਚ ਰੱਖਿਆ ਉਰ ਧਾਰੇ ਰਾਮ ਸ਼ਬਦ ਸੱਚੈ ਸੱਚ ਸੋਹਿਲਾ ਜਿਥੈ ਸੱਚੇ ਕਾ ਹੋਏ ਵਿਚਾਰੋ ਰਾਮ ਹਉ ਮੈਂ ਸਭ ਕਿਲ ਵਿਖ ਕਾਟੇ ਸਾਚ ਰੱਖਿਆ ਉਰ ਧਾਰੇ ਰਾਮ ਸੱਚ ਰੱਖਿਆ ਉਰ ਧਾਰੇ ਦੁੱਤਰ ਤਾਰੇ ਫਿਰ ਭਵ ਜਲ ਤਰਨ ਨਾ ਹੋਈ ਸੱਚਾ ਸਤਿਗੁਰ ਸੱਚੀ ਬਾਣੀ ਜਿਨ ਸੱਚ ਵਿਖਾਲਿਆ ਸੋਈ ਸਾਚੇ ਗੁਣ ਗਾਵੈ ਸੱਚ ਸਮਾਵੈ ਸੱਚ ਵੇਖੈ ਸਭ ਸੋਈ ਨਾਨਕ ਸਾਚਾ ਸਾਹਿਬ ਸਾਚੀ ਨਾਈ ਸੱਚ ਨਿਸਤਾਰਾ ਹੋਈ ਸਾਚੇ ਗੁਣ ਗਾਵੇ ਸੱਚ ਸਮਾਵੇ ਸੱਚ ਵੇਖੈ ਸਭ ਸੋਈ ਨਾਨਕ ਸਾਚਾ ਸਾਹਿਬ ਸਾਚੀ ਨਾਈ ਸੱਚ ਨਿਸਤਾਰਾ ਹੋਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੀ ਤੇ ਕਿਰਪਾ ਕਰਕੇ ਸਾਨੂੰ ਸਮਝਾਇਆ ਗੁਰੂ ਕੇ ਸਿੱਖਾ ਆਪਣੀ ਜ਼ਿੰਦਗੀ ਦੇ ਕੀਮਤੀ ਪਲ ਮਨੁੱਖਾਂ ਦੀ ਵਡਿਆਈ ਕਰਕੇ ਬਰਬਾਦ ਨਾ ਕਰ। ਉਸ ਵਾਹਿਗੁਰੂ ਨੇ ਤੋਂ ਨੂੰ ਮਨੁੱਖਾ ਜਨਮ ਬਖਸ਼ਿਆ ਹੈ ਔਰ ਇਹ ਮਨੁੱਖਾ ਜਨਮ ਕੇਵਲ ਖਾਣ ਤੱਕ ਕੇਵਲ ਪੀਣ ਤੱਕ ਕੇਵਲ ਬੱਚਿਆਂ ਨੂੰ ਪੈਦਾ ਕਰਨ ਤੱਕ ਸੌਣ ਹੀ ਨਹੀਂ ਮਿਲਿਆ। ਇਹ ਮਨੁੱਖਾ ਜਨਮ ਤੈਨੂੰ ਸੱਚੇ ਦੀ ਵਡਿਆਈ ਵਾਸਤੇ ਮਿਲਿਆ ਪਰ ਤੂੰ ਮੇਰਾ ਇਸ ਕਰਕੇ ਮੈਨੂੰ ਤੇਰੇ ਤੇ ਨਿੱਕਾ ਜਿਹਾ ਗਿਲਾ ਹੈ। ਤੂੰ ਆਪਣੀ ਜ਼ਿੰਦਗੀ ਦੇ ਕੀਮਤੀ ਪਲ ਝੂਠਿਆਂ ਦੀ ਵਡਿਆਈ ਕਰਕੇ ਬਰਬਾਦ ਕਰ ਰਿਹਾ। ਝੂਠਿਆਂ ਦੀ ਵਡਿਆਈ ਅਗਰ ਵਡਿਆਈ ਕਰੇਗਾ ਤੇ ਸੱਚੇ ਦੀ ਕਰ ਜਿਨ੍ਹਾਂ ਨੇ ਕੀਤੇ ਉਹ ਸੰਸਾਰ ਸਾਗਰ ਤੋਂ ਤਰ ਗਏ ਲੇਕਿਨ ਬਾਤ ਕਹਿਣ ਨਾਲ ਨਹੀਂ ਬਣਨੀ ਜਿੰਨਾ ਚਿਰ ਸੱਚ ਨੂੰ ਗ੍ਰਹਿਣ ਵੀ ਨਾ ਕੀਤਾ। ਆਪਾਂ ਆਮ ਆਪਣੇ ਜੀਵਨ ਵਿੱਚ ਵੇਖਦੇ ਹਾਂ ਸੱਚ ਦੀ ਗੱਲ ਕਰਦੇ ਤਾਂ ਹਾਂ ਲੇਕਿਨ ਆਪ ਸੱਚ ਨੂੰ ਗ੍ਰਹਿਣ ਨਹੀਂ ਕਰਦੇ। ਸਾਡਾ ਜੀਵਨ ਸਤ ਪ੍ਰਤੱਗੀ ਨਹੀਂ ਜਿਹਦੇ ਬਾਰੇ ਆਪਾਂ ਗੁਰੂ ਕੀ ਬਾਣੀ 'ਚ ਇੱਕ ਪੰਕਤੀ ਪੜ੍ਹਦੇ ਹਾਂ ਅਵਰ ਉਪਦੇਸ਼ਾ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ। ਲੋਕਾਂ ਨੂੰ ਸਿੱਖਿਆ ਦਿੱਤੀ ਪਰ ਆਪ ਨਾ ਚੱਲੇ ਤੇ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਬੇਲਿਆਜੇ ਨੇ ਇਹਨਾਂ ਨੂੰ ਖੁਸ਼ਾਮਦ ਦਾ ਸੁਭਾਅ ਨਹੀਂ। ਆਪਾਂ ਤਾਂ ਸਾਰੇ ਖੁਸ਼ਾਮਦਾਂ ਕਰਦੇ ਹਾਂ ਨਾ ਵੀ ਤੁਸੀਂ ਆਏ ਬੜੀ ਮਨ ਨੂੰ ਖੁਸ਼ੀ ਹੋਈ। ਹੁਣ ਸਾਡੇ ਕਾਮ ਟ੍ਰੈਂਡ ਕੋਈ ਮਿਲਦਾ ਨਾ ਤੇ ਆਪਾਂ ਕਹਿੰਦੇ ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ। ਤੇਰੀ ਸ਼ਰਾਬੀ ਫਿਰ ਪੈਗ ਲਵਾਏਗਾ ਉਹਨੂੰ ਮਿਲਦੇ ਤਾਂ ਖੁਸ਼ੀ ਉਹੀ ਹੈ ਨਾ ਕਿਉਂਕਿ ਸ਼ਰਾਬੀ ਤਾਂ ਖੁਸ਼ੀ ਦੇਵੇਗਾ ਸ਼ਰਾਬ ਦੀ। ਜਿਹੜਾ ਕੁ ਸਮੈਕਿਆ ਉਹਨੇ ਚੁੜਕੀ ਦੇਣੀ ਹੈ ਸਮੈਕ ਦੀ। ਗੁਰਮੁਖੋ ਖੁਸ਼ੀ ਆਉਂਦੀ ਹੈ ਗੁਰੂ ਨੂੰ ਮਿਲ ਕੇ। ਜਿਨ੍ਹਾਂ ਦੇ ਬਾਰੇ ਆਪਾਂ ਪੜ੍ਹਦੇ ਹਾਂ ਗੁਰੂ ਕੀ ਬਾਣੀ 'ਚ ਆਪਾਂ ਜਦੋਂ ਵੀ ਹੁਕਮਨਾਮਾ ਲੈਂਦੇ ਹਾਂ ਭਾਵੇਂ ਭੈਣ ਜੀ ਹੁਕਮਨਾਮਾ ਲੈਣ ਭਾਵੇਂ ਵੀਰ ਜੀ ਆਪਣੇ ਅੰਦਰੋਂ ਆਟੋਮੈਟਿਕਲੀ ਪੰਕਤੀਆਂ ਨਿਕਲਦੀਆਂ ਨੇ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ। ਤੇਰੇ ਦੀਦਾਰ ਕਰਨ ਦੇ ਨਾਲ ਜਨਮਾਂ ਜਨਮਾਤਰਾਂ ਦੀ ਮੈਲ ਲੈ ਗਈ ਹੈ। ਇਸ ਪੱਖ ਨੂੰ ਜਿਵੇਂ ਸਤਿਗੁਰੂ ਅਮਰਦਾਸ ਪਾਤਸ਼ਾਹ ਨੇ ਕਿਰਪਾ ਕਰਕੇ ਵਿਸਥਾਰ ਸਾਹਿਬ ਬਿਆਨ ਕੀਤਾ ਹੈ ਆਪਾਂ ਵਿਚਾਰਨਾ ਹੈ। ਪਾਠ ਵੀਰਾਂ ਨੇ ਬੜਾ ਸੁੰਦਰ ਫਰਮਾਇਆ ਉਹ ਕਹਿੰਦੇ ਗੁਰੂ ਅਮਰਦਾਸ ਪਰਸੀਏ ਪੂਮ ਪਾਤਕ ਬਰਾਸਾ ਗੁਰੂ ਅਮਰਦਾਸ ਪਰਸੀਏ ਸਿੱਧ ਸਾਧਕ ਅਸਾਸਾ ਗੁਰੂ ਅਮਰਦਾਸ ਪਰਸੀਏ ਪਾਉ ਲੱਭੇ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ ਨਾਮ ਲੈਣ ਦੇ ਨਾਲ ਆ ਪਾਉ ਲੱਭੇ ਗਉ ਚੁੱਕੇ ਬੰਦਾ ਭੈ ਤੋਂ ਰਹਿਤ ਹੋ ਜਾਂਦਾ ਹੈ ਉਹਨੂੰ ਕਿਸੇ ਦਾ ਗਉ ਨਹੀਂ ਰਹਿੰਦਾ। ਰੋ ਵਿਚਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਰਹਿਮਤ ਨੂੰ ਪ੍ਰਾਪਤ ਕਰਨ ਲਈ ਜਦੋਂ ਆਪਾਂ ਪ੍ਰਸ਼ਾਦਾ ਪਾਣੀ ਛਕਦੇ ਹਾਂ ਨਾ ਤੇ ਆਪਣੇ ਨਿਯਮ ਹੈ ਮਰਿਆਦਾ ਵੀ ਪਹਿਲਾਂ ਆਪ ਹੱਥ ਧੋਨੇ ਆ ਤਾਂ ਕੋਈ ਚੰਗੀ ਤਰ੍ਹਾਂ ਪ੍ਰਸ਼ਾਦਾ ਛਕਿਆ ਜਾ ਸਕੇ। ਇਸੇ ਪ੍ਰਕਾਰ ਗੁਰਮੁਖ ਆਪਾਂ ਨਾਮ ਰੂਪੀ ਭੋਜਨ ਨੂੰ ਗ੍ਰਹਿਣ ਕਰਨ ਲੱਗੇ ਹਾਂ ਤਨ ਧੋਣਾ ਚੰਗੀ ਗੱਲ ਹੈ ਪਰ ਨਾਲ ਮਨ ਵੀ ਧੋਈਏ ਕਿਉਂਕਿ ਇਹ ਗੁਰੂ ਕੀ ਬਾਣੀ ਇਹ ਸੱਚਾ ਉਪਦੇਸ਼ ਮਨ ਦਾ ਭੋਜਨ ਹੈ। ਇਸ ਕਰਕੇ ਮਨ ਦੇ ਭੋਜਨ ਨੂੰ ਗ੍ਰਹਿਣ ਕਰਨ ਲਈ ਸਾਰੇ ਆਪਾਂ ਮਨ ਨੂੰ ਧੋਣ ਦਾ ਯਤਨ ਕਰੀਏ ਤੇ ਉਹ ਕੀ ਤਰੀਕਾ ਹੈ। ਸਾਰੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਤੀਜਾ ਸ਼ਬਦ ਸੱਚੈ ਸੱਚ ਸੋਹਿਲਾ ਜਿਥੈ ਸੱਚੇ ਕਾ ਹੋਏ ਵਿਚਾਰੋ ਰਾਮ।
ਇਸ ਪੰਕਤੀ ਦਾ ਅਰਥ ਦਾਨੇ ਪੁਰਸ਼ਾਂ ਨੇ ਵਿਦਵਾਨ ਪੁਰਸ਼ਾਂ ਨੇ ਇਸ ਤਰ੍ਹਾਂ ਕੀਤਾ ਹੈ, ਸੱਚੇ ਕਾ ਹੋਏ ਵਿਚਾਰੋ ਰਾਮ, ਸ਼ਬਦ ਸੱਚੈ ਸੱਚ ਸੋਹਿਲਾ। ਕਹਿੰਦੇ ਗੁਰਮੁਖਾ ਪਹਿਲੀ ਗੱਲ ਕਿ ਤੂੰ ਜਾਣਾ ਕਿੱਥੇ ਹੈ, ਉੱਥੇ ਜਾ ਜਿੱਥੇ ਸੱਚੇ ਪਰਿਪੂਰਨ ਪਰਮਾਤਮਾ ਦੀ ਵਿਚਾਰ ਚੱਲ ਰਹੀ ਹੈ, ਸੱਚੇ ਪਰਮਾਤਮਾ ਦੇ ਗੁਣ ਗਾਏ ਜਾ ਰਹੇ ਨੇ, ਅਤੇ ਜੇ ਉੱਥੇ ਚਲਾ ਗਿਆ ਤੇਰੇ 'ਤੇ ਰਹਿਮਤ ਕੀਤੀ ਵਾਹਿਗੁਰੂ ਨੇ, ਉੱਥੇ ਜਾ ਕੇ ਕੀ ਕਰ, ਸ਼ਬਦ ਸੱਚਾ ਸੱਚ ਸੋਹਿਲਾ। ਸੋਹਲੇ ਦਾ ਅਰਥ ਹੁੰਦਾ ਹੈ ਖੁਸ਼ੀ ਦੇ ਗੀਤ, ਜਿਸ ਤਰ੍ਹਾਂ ਆਪਾਂ ਸੰਗੀਤ ਵਿੱਚ ਪੜ੍ਹਦੇ ਹਾਂ, ਹਰ ਭਾਸ਼ਾ ਦੇ ਵਿੱਚ ਇਹਨਾਂ ਖੁਸ਼ੀ ਅਤੇ ਗਮੀ ਦੇ ਗੀਤਾਂ ਦਾ ਵੱਖ ਵੱਖ ਵੇਰਵਾ ਮਿਲਦਾ ਹੈ। ਜਦੋਂ ਕਿਤੇ ਅਲਾਹਣੀਆਂ ਚੋਂ ਹੁਕਮਨਾਮਾ ਆਉਂਦਾ ਹੈ ਜਾਂ ਕਿਤੇ ਘੋੜੀਆਂ ਚੋਂ, ਅਤੇ ਮੈਨੂੰ ਆਪਣੀ ਬਾਰਵੀਂ ਜਮਾਤ ਚੇਤੇ ਆਉਂਦੀ ਹੈ, ਉਦੋਂ ਸਾਨੂੰ ਇੱਕ ਕਵਿਤਾ ਪੜ੍ਹਾਈ ਗਈ ਸੀ ਅੰਗਰੇਜ਼ੀ ਵਿੱਚ, ਐਨ ਲੈਜੀ ਔਨ ਦੀ ਡੈਥ ਆਫ ਮੈਡ ਡੋਗ, ਜੌਨ ਗਿਲਪਨ ਦੀ ਅਲੈਜੀ ਤੋਂ ਭਾਵ ਦਾ ਸਿਆਪਾ ਅੰਗਰੇਜ਼ੀ 'ਚ। ਇਸੇ ਤਰ੍ਹਾਂ ਪੰਜਾਬੀ ਸਾਹਿਤ ਵਿੱਚ ਘੋੜੀਆਂ, ਸੁਹਾਗ, ਅਲਾਹਣੀਆਂ ਇਤਿਹਾਦਿਕ ਗਮੀ ਦੇ ਗੀਤਾਂ ਦੀ ਵੰਡ ਕੀਤੀ ਹੈ। ਨੌਜਵਾਨ ਬੀਬੀ ਦੇ ਘਰ ਦੇ ਵਿੱਚ ਜਦੋਂ ਸ਼ਾਦੀ ਹੁੰਦੀ ਹੈ, ਸਾਡੇ ਸਮਾਜ ਦੇ ਮੁਤਾਬਕ ਸੁਹਾਗ ਗਾਏ ਜਾਂਦੇ ਨੇ। ਕਾਕੇ ਦਾ ਵਿਆਹ ਹੋਵੇ ਅਤੇ ਘੋੜੀਆਂ ਗਾਈਆਂ ਜਾਂਦੀਆਂ ਨੇ, ਕੋਈ ਚੜ੍ਹਾਈ ਕਰ ਜਾਏ ਉੱਚੀ ਉੱਚੀ ਅਲਾਹਣੀਆਂ ਦਿੱਤੀਆਂ ਜਾਂਦੀਆਂ ਨੇ। ਇਹ ਸਾਡੇ ਸਮਾਜ ਦੇ ਤਰੀਕੇ ਨੇ। ਇਸੇ ਪ੍ਰਕਾਰ ਸੋਹਲੇ ਦਾ ਅਰਥ ਹੈ ਵਡਿਆਈ ਦੇ ਗੀਤ, ਖੁਸ਼ੀ ਦੇ ਗੀਤ, ਔਰ ਇਹਦੇ ਬਾਰੇ ਤਾਂ ਆਪਾਂ ਨੂੰ ਸਮਝਣਾ ਬਹੁਤ ਸੌਖਾ ਹੈ, ਕਿਉਂਕਿ ਆਪਾਂ ਰਾਤ ਨੂੰ ਬਰਾਜਣ ਲੱਗੇ ਹਾਂ, ਸੋਹਲੇ ਦਾ ਪਾਠ ਕਰਦੇ ਹਾਂ। ਇੱਕ ਆਪਾਂ ਲਫ਼ਜ਼ ਕਹਿੰਦੇ ਕੀਰਤਨ ਸੋਹਲਾ, ਜਿਹੜਾ ਕੀਰਤਨ ਸੋਹਲਾ ਲਫ਼ਜ਼ ਹੈ ਇਹ ਭਾਈ ਸਾਹਿਬ ਭਾਈ ਮਨੀ ਸਿੰਘ ਤੋਂ ਪ੍ਰਚਲਿਤ ਹੋਇਆ, ਭਾਈ ਮਨੀ ਸਿੰਘ ਤੋਂ ਆਮ ਹੈ ਸੋਹਲਾ। ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਲਾ ਸਿਵਰੇ ਸੁਧਾਰੋ। ਇਹ ਦੱਸਿਆ ਵੀ ਸੋਹਲਾ ਗਾਉਣਾ ਕਿਹਦਾ ਹੈ। ਅੱਜ ਬਹੁਤ ਦੁੱਖ ਨਾਲ ਕਹਿਣਾ ਪੈਂਦਾ ਹੈ, ਆਪਾਂ ਗੁਰੂ ਕੀ ਹਜ਼ੂਰੀ ਦੇ ਵਿੱਚ ਬੰਦਿਆਂ ਦੇ ਸੋਹਲੇ ਗਾਉਂਦੇ ਹਾਂ, ਬਹੁਤ ਵੱਡਾ ਦੁਖਾਂਤ ਹੈ, ਇਹਦਾ ਹੱਲ ਜਾਪਦਾ ਨਹੀਂ। ਜਿਹੜਾ ਬੁਲਾਰਾ ਉਹ ਕਹਿੰਦਾ ਫਲਾਣਾ ਸਾਹਿਬ ਨੇ ਦਰਸ਼ਨ ਦਿੱਤੇ ਨੇ, ਬੜੇ ਧੰਨਵਾਦੀ ਹਾਂ, ਮੈਂ ਬੜਾ ਹੈਰਾਨ ਹੁੰਦਾ ਵੀ ਉਹ ਸਾਹਿਬ ਗੁਰੂ ਨੂੰ ਗ੍ਰਾਂਟ ਦੇ ਕੇ ਗਿਆ, ਕੋਈ ਗੁਰੂ ਨੂੰ ਮਦਦ ਕਰਕੇ ਗਿਆ। ਆਪਾਂ ਖੁਸ਼ਾਮਦ ਦੇ ਪੱਖੋਂ ਇੰਨੇ ਨਿਕਲ ਗਏ ਹਾਂ, ਆਪਾਂ ਗੁਰੂ ਦੇ ਸਤਿਕਾਰ ਦਾ ਖਿਆਲ ਨਹੀਂ ਰੱਖਦੇ। ਕੇਵਲ ਅਤੇ ਕੇਵਲ ਇੰਨਾ ਕਿਹਾ ਜਾਏ ਵੀ ਗੁਰਮੁਖੋ ਜਿੰਨੇ ਵੀ ਆਏ ਹੋ, ਤੁਹਾਡੇ ਅਤੇ ਮੇਰੇ ਉੱਪਰ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਗੁਰੂ ਪਾਤਸ਼ਾਹ ਨੇ ਸਾਡੇ 'ਤੇ ਰਹਿਮਤ ਕੀਤੀ ਵੀ ਆਪਣੇ ਚਰਨਾਂ 'ਚ ਲੈ ਕੇ ਆਇਆ, ਇਹ ਆਖਿਆ ਕਰੀਏ। ਅਸੀਂ ਲਿਸਟ ਬਣਾ ਲੈਂਦੇ ਵੀ ਜਿੰਨੇ ਜਿੰਨੇ ਚੌਧਰੀ ਅਤੇ ਫੰਨੇ ਖਾਂ ਬੈਠੇ ਨੇ ਉਹਨਾਂ ਦੇ ਨਾਂ ਲਏ ਜਾਣ, ਉਹਨਾਂ ਦੀ ਮੈਂ ਨੂੰ ਪੱਠਾ ਪਾਇਆ ਜਾਏ। ਗੁਰਦੁਆਰੇ ਆਪਾਂ ਮੈਂ ਨੂੰ ਘਟਾਉਣ ਲਈ ਆਉਣਾ, ਮੈਂ ਵਧਾਉਣ ਲਈ ਨਹੀਂ। ਹਸਪਤਾਲ ਮਰੀਜ਼ ਤਾਂ ਜਾਂਦਾ ਵੀ ਉਹਦਾ ਰੋਗ ਘਟ ਜਾਏ, ਠੀਕ ਹੋ ਜਾਏ, ਕਿ ਮੈਂ ਚੈੱਕਅਪ ਕਰਾ ਕੇ ਆਇਆ, ਹੁਣ ਦਵਾਈ ਖਾਣ ਅੱਗੇ ਨਾਲੋਂ ਕੁਝ ਫਰਕ ਹੈ, ਅਤੇ ਜਿਹੜੀ ਦਵਾਈ ਖਾਣ ਨਾਲ ਬੰਦੇ ਦਾ ਰੋਗ ਵੱਧ ਜਾਏ ਉਹ ਦਵਾਈ ਨੁਕਸਾਨਦਾਇਕ ਕਿ ਖਾਣੀ ਨਹੀਂ ਚਾਹੀਦੀ। ਅਸੀਂ ਗੁਰਦੁਆਰੇ ਸਾਹਿਬ ਇਸ ਕਰਕੇ ਆਉਂਦੇ ਵੀ ਸਾਡਾ ਕਿਤੇ ਹਉਮੈ ਦਾ ਰੋਗ ਫਰਕ ਪੈ ਜਾਵੇ, ਕੁਝ ਘੱਟ ਜਾਏ। ਇੱਥੇ ਰੋਗ ਘਟਾਉਣ ਦੀ ਬਜਾਏ ਪੁੜੀਆਂ ਬਣਾ ਬਣਾ ਕੇ ਦਿੱਤੀਆਂ ਜਾਂਦੀਆਂ ਵੀ ਤੂੰ ਵੀ ਖਾ ਲਾ ਅਤੇ ਤੂੰ ਵੀ ਖਾ ਲਾ। ਪਹਿਲਾਂ ਬੁਲਾਰਾ ਆਇਆਂ ਦਾ ਧੰਨਵਾਦ ਕਰਦਾ, ਬੜੀ ਕਿਰਪਾ ਕੀ ਤੁਸੀਂ ਦਰਸ਼ਨ ਦਿੱਤੇ ਨੇ। ਉਹ ਗੁਰਮੁਖ ਆਪਾਂ ਗੁਰੂ ਨੂੰ ਸਾਨ ਕਰ ਲਈ ਨਹੀਂ ਆਉਂਦੇ, ਮੈਨੂੰ ਤੁਹਾਡਾ ਤਾਂ ਪਤਾ ਨਹੀਂ ਪਰ ਮੈਂ ਗੁਰੂ ਦਾ ਮੰਗਤਾ ਅਤੇ ਮੰਗਣ ਲਈ ਆਉਣਾ, ਮੈਂ ਗੁਰੂ ਕਾ ਵੱਡਾ ਮੰਗਤਾ ਹਾਂ। ਮੇਰੇ ਗੁਰਦੇਵ ਕਹਿੰਦੇ ਨੇ ਪਿਆਰਿਆ ਉਸ ਕਰਤੇ ਦੀ ਵਡਿਆਈ ਕਰ, ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਲਾ, ਕਿਹੜਾ ਸੋਹਲਾ, ਸਿਵਰਿਓ ਸਿੱਢਣਾਰੋ, ਜਿਹੜਾ ਸਾਡੀ ਸਿੱਢਣਾ ਕਰਨ ਵਾਲਾ ਹੈ, ਜਿਹੜਾ ਸਾਡੀ ਘਾੜਤ ਕਰਨ ਵਾਲਾ ਹੈ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਲਾ। ਕਿਹਦਾ ਸੋਹਲਾ ਗਾਈਏ? ਉਹ ਪ੍ਰਮਾਤਮਾ ਜਿਹੜਾ ਕਿਸੇ ਤੋਂ ਡਰਦਾ ਨਹੀਂ, ਜਿਹੜਾ ਭੈ ਤੋਂ ਰਹਿਤ ਹੈ। ਤੋ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿੱਥੇ ਸੱਚੇ ਕਾ ਹੋਏ ਵਿਚਾਰੋ ਰਾਮ, ਸ਼ਬਦ ਸੱਚੇ ਸੱਚ ਸੋਹਲਾ, ਜਿੱਥੇ ਸੱਚੇ ਪਰਿਪੂਰਨ ਪ੍ਰਮਾਤਮਾ ਦੀ ਵਿਚਾਰ ਹੋ ਰਹੀ ਹੈ ਉੱਥੇ ਗੁਰੂ ਦੇ ਉਪਦੇਸ਼ ਦੁਆਰਾ ਉਹ ਸੱਚੇ ਪ੍ਰਮਾਤਮਾ ਦਾ ਸੋਹਲਾ ਤੋਂ ਭਾਵ ਵਡਿਆਈ ਕਰਨਾ ਕਰ, ਜਸ ਕਰਨਾ ਕਰ, ਕੀ ਹੋਵੇਗਾ?
ਹਮੈ ਸਭ ਕਿਲ ਵਿਖ ਕਾਟੇ।
ਗੁਰੂ ਅਮਰਦਾਸ ਪਾਤਸ਼ਾਹ ਨੇ ਸੋਹਲੇ ਦਾ ਆਪਾਂ ਨੂੰ ਦੱਸਿਆ ਵੀ ਫਾਇਦਾ ਕੀ ਹੋਏਗਾ, ਕੀ ਲਾਭ ਹੋਏਗਾ? ਹਉਮੈ ਸਭ ਕਿਲ ਵਿਖ ਕਾਟੇ, ਜਿੱਥੇ ਪ੍ਰਭੂ ਦੀ ਵਿਚਾਰ ਹੋ ਰਹੀ ਹੈ ਜਦੋਂ ਤੂੰ ਉੱਥੇ ਜਾ ਕੇ ਵਾਹਿਗੁਰੂ ਦੀ ਉਸਤੀ ਕਰੇਗਾ ਨਾ, ਉਹ ਪਰਿਪੂਰਨ ਪਰਮਾਤਮਾ ਤੇਰੇ ਤੇ ਕਿਰਪਾ ਕਰਕੇ ਤੇਰਾ ਮੈਂ ਦਾ ਰੋਗ ਕੱਟ ਦੇਗਾ। ਅਸੀਂ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ 'ਚ ਜਦੋਂ 84 ਲੱਖ ਜੋਨ ਦੇ ਰੋਗਾਂ ਦਾ ਵੇਰਵਾ ਪੜ੍ਹਦੇ ਹਾਂ ਤਾਂ ਉੱਥੇ ਗੁਰਮੁਖੋ ਲਿਖਿਆ ਵੀ ਸਭ ਤੋਂ ਵੱਡਾ ਮੈਂ ਦਾ ਰੋਗ ਬੰਦੇ ਨੂੰ ਹੈ, ਬੰਦੇ ਨੂੰ। ਉਹ ਪੰਕਤੀਆਂ ਨੇ ਕਾਮ ਰੋਗ ਮੈਗਲ ਬਸ ਕੀਨਾ, ਹਉਮੈ ਰੋਗ ਮਨੁੱਖੋ ਦੀਨਾ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਗੁਰਬਾਣੀ ਮੁਤਾਬਕ ਸਾਰਿਆਂ ਤੋਂ ਵਿਕਾਰੀ ਅਤੇ ਸੈਕਸੀ ਹਾਥੀ ਨੂੰ ਮੰਨਿਆ, ਸਾਰਿਆਂ ਤੋਂ ਜ਼ਿਆਦਾ ਖਾਣ ਦਾ ਲਾਲਚ ਮੱਛੀ 'ਚ ਮੰਨਿਆ, ਸੁੰਘਣ ਦਾ ਐ ਭੌੜੇ 'ਚ ਮੰਨਿਆ, ਵੇਖਣ ਦੀ ਕਮਜ਼ੋਰੀ ਪਤੰਗੇ 'ਚ ਮੰਨੀ ਹੈ। ਪਰ ਮੇਰੇ ਗੁਰਦੇਵ ਕਹਿੰਦੇ ਕਾਮ ਰੋਗ ਮੈਗਲ ਬਸ ਕੀਨਾ, ਹਉਮੈ ਰੋਗ ਮਨੁੱਖੋ ਦੀਨਾ। ਮੈਂ ਦਾ ਰੋਗ ਬੰਦੇ ਦੇ ਅੰਦਰ ਸਭ ਤੋਂ ਪ੍ਰਬਲ ਹੈ, ਸਭ ਤੋਂ ਪ੍ਰਬਲ, ਅਕੋਰਡਿੰਗ ਟੂ ਗੁਰੂ ਕੀ ਬਾਣੀ। ਮੇਰੇ ਪਾਤਸ਼ਾਹ ਕਹਿੰਦੇ ਹਉਮੈ ਸਭ ਕਿਲ ਵਿਖ ਕਾਟੇ, ਜਦੋਂ ਤੂੰ ਸੱਚੇ ਦਾ ਸੋਹਲਾ ਗਾਏਗਾ ਨਾ, ਤੇਰੇ ਤੇ ਵਾਹਿਗੁਰੂ ਕਿਰਪਾ ਕਰੇਗਾ, ਤੇਰੀ ਮੈਂ ਘਟ ਜਾਏਗੀ। ਮੈਂ ਇੱਥੇ ਇੱਕ ਮੈਂ ਸੁਝਾਅ ਦਿਆਂ, ਖੰਡਣ ਮੰਡਣ ਨਹੀਂ, ਸਾਡੀ ਕਰਵਾਇਤ ਚੱਲੀ ਹੈ, ਮੈਂ ਨਾਲ ਬੇਨਤੀ ਸਪਸ਼ਟੀਕਰਨ ਦਿੱਤਾ ਵੀ ਮੈਂ ਖੰਡਣ ਨਹੀਂ ਕਰਦਾ ਪਰ ਸੁਝਾਅ ਹੈ। ਗੁਰੂ ਕੇ ਲਾਲ ਜਿਨ੍ਹਾਂ ਦੇ ਮਨ ਵਿੱਚ ਗੁਰੂ ਪ੍ਰਤੀ ਸਨੇਹ ਪਿਆਰ ਹੈ ਉਹਨਾਂ ਨੇ ਆਪਣੇ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਪ੍ਰਕਾਸ਼ ਕੀਤਾ ਹੈ। ਮੈਂ 2 ਵਾਰ ਅੱਗੇ ਕਿਹਾ, 3ਜੀ ਵਾਰ ਫਿਰ ਮਾਫ਼ੀ ਮੰਗਾਂ, ਖੰਡਣ ਨਹੀਂ। ਅਤੇ ਗਿਆਨੀ ਜੀ, ਅਸੀਂ ਘਰ ਹੀ ਕੋਠੀ ਵਿੱਚ ਬਹੁਤ ਸੋਹਣਾ ਕਮਰਾ ਬਣਾ ਕੇ ਸਤਿਗੁਰੂ ਪਾਤਸ਼ਾਹ ਦਾ ਪ੍ਰਕਾਸ਼ ਕੀਤਾ ਹੈ। ਗੁਰੂ ਕੇ ਸਿੱਖਾ, ਤੇਰੀ ਸੋਚ ਬੜੀ ਚੰਗੀ ਹੈ, ਤੇਰੇ ਤੇ ਸਤਿਗੁਰੂ ਪਾਤਸ਼ਾਹ ਰਹਿਮਤਾਂ ਕਰਨ, ਪਰ ਤੈਨੂੰ ਘਾਟਾ ਇਹ ਪਿਆ ਤੂੰ ਇਸ ਬਹਾਨੇ ਨਾਲ ਗੁਰਦੁਆਰੇ ਜਾਣ ਤੋਂ ਹਟ ਗਿਆ। ਘਰ ਪ੍ਰਕਾਸ਼ ਹੋ ਗਿਆ, ਆਪਾਂ ਕਿਹਨੂੰ ਹੁਕਮਨਾਮਾ ਲੈਣਾ ਨਾ, ਮੱਥਾ ਟੇਕਣਾ ਟੇਕ ਲਿਆ। ਘਾਟਾ ਇਹ ਪੈਂਦਾ ਹੈ ਜਦੋਂ ਅਸੀਂ ਗੁਰਦੁਆਰੇ ਜਾਂਦੇ ਹਾਂ ਤੇ ਸਾਨੂੰ ਆਪਣੇ ਤੋਂ ਚੰਗੀਆਂ ਰੂਹਾਂ ਮਿਲਦੀਆਂ ਨੇ। ਸੇਵਾ ਕਰਨ ਵਾਲੇ ਗੁਰਮੁਖ ਔਰ ਇਸੇ ਤਰ੍ਹਾਂ ਸਿਮਰਨ ਕਰਨ ਵਾਲੇ ਗੁਰਮੁਖ, ਉਹਨਾਂ ਵੱਲ ਵੇਖ ਕੇ ਤੇ ਸਾਡੀ ਮੈਂ ਘੜਦੀ ਹੈ। ਮੈਂ ਜਦੋਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਸ੍ਰੀ ਅਕਾਲ ਤਖ਼ਤ ਸਾਹਿਬ ਰਹਿੰਦੇ ਸਨ ਤੇ ਮੈਂ ਉਹਨਾਂ ਦੇ ਨਾਲ ਰਿਹਾ। ਅੱਜ ਕਈਆਂ ਨੂੰ ਸੰਤ ਬਾਬਾ ਜਰਨੈਲ ਸਿੰਘ ਦਾ ਨਾਂ ਸੁਣਨ ਤੇ ਵੀ ਦਰਦੀ ਪਤਾ ਨਹੀਂ ਕੀ ਹੋਊਗਾ, ਡਿੱਗ ਪਏਗਾ। ਮੇਰੇ ਮਨ 'ਚ ਉਹਨਾਂ ਦਾ ਕੁੱਟ ਕੁੱਟ ਕੇ ਸਤਿਕਾਰ ਭਰਿਆ ਪਿਆ, ਕੁੱਟ ਕੁੱਟ ਕੇ ਅੱਖੋਂ ਲਾਗੇ ਹੋ ਕੇ ਵੇਖਿਆ ਉਸ ਮਹਾਂਪੁਰਸ਼ ਨੂੰ, ਉਹਨਾਂ ਦੇ ਨਾਂ ਰਹਿੰਦੇ ਸਾਂ। ਤੇ ਇਹ ਬਾਬਾ ਦੀਪ ਸਿੰਘ ਵਾਲੀ ਬਾਈ, ਮੈਂ ਰਾਤ ਉੱਠ ਕੇ ਗਿਆ ਇਸ਼ਨਾਨ ਪਾਨ ਕਰਨ ਲਈ, ਸਰੀਰ ਦੀ ਕਿਰਿਆ ਸੋਧਣ ਲਈ। ਇੱਕ ਗੁਰੂ ਕਾ ਲਾਲ ਉਸ ਮੌਕੇ ਕੜਾਹ ਪ੍ਰਸ਼ਾਦ ਦੀ ਦੇਹ ਗੁਰਦੁਆਰੇ ਸਾਹਿਬ ਲੈ ਕੇ ਆਇਆ ਤੇ ਵੰਡ ਰਿਹਾ ਸੀ। ਮੈਨੂੰ ਕਹਿੰਦਾ ਭਾਈ ਸਾਹਿਬ ਪ੍ਰਸ਼ਾਦ ਲੈ ਲਓ। ਮੈਂ ਕਿਹਾ ਜੀ ਮੈਂ ਦਾਤਣ ਨਹੀਂ ਕੀਤੀ, ਤੇ ਮੈਨੂੰ ਸ਼ਰਮ ਆਈ। ਕਹਿੰਦਾ ਗਿਆਨੀ ਜੀ ਇੱਕ ਮਿੰਟ ਖਲੋ, ਮੈਂ ਤੁਹਾਡੇ ਲਈ ਦਾਤਣ ਲੈ ਕੇ ਵੀ ਆਵਾਂ। ਜਿਹੜਾ ਬੰਦਾ ਰਾਤ ਇੱਕ ਵਜੇ ਦੇਗ ਵੰਡਦਾ ਉਹਨੇ ਕਿੰਨੇ ਵਜੇ ਤਿਆਰ ਕੀਤੀ ਹੋਵੇਗੀ, ਕਿੰਨੇ ਵਜੇ ਉੱਠਿਆ ਹੋਵੇਗਾ, ਆਖਿਰਕਾਰ ਕਦੋਂ ਘਿਓ ਦਾ ਇੰਤਜ਼ਾਮ ਕੀਤਾ ਹੋਵੇਗਾ। ਸਾਡੇ ਵਰਗੇ ਵਿਹਲੜ ਬੰਦੇ, ਮੈਂ ਇੱਕ ਵਜੇ ਉੱਠਿਆ ਕੇਵਲ ਤੇ ਕੇਵਲ ਸਰੀਰ ਦੀ ਕਿਰਿਆ ਨੂੰ ਸੋਧਣ ਲਈ, ਤੇ ਉਹ ਗੁਰੂ ਕਾ ਲਾਲ ਪ੍ਰਸ਼ਾਦ ਵੰਡ ਰਿਹਾ। ਮੈਨੂੰ ਅੱਜ ਵੀ ਮਹਿਸੂਸ ਹੁੰਦਾ ਵੀ ਉਹ ਕਿੰਨੇ ਚੜ੍ਹਦੀ ਕਲਾ ਵਾਲੇ ਗੁਰਮੁਖ ਨੇ। ਗੁਰਮੁਖੋਂ ਵਿਖਾਵੇ ਨਾਲ ਬਾਤ ਨਹੀਂ ਬਣਨੀ, ਗੱਲ ਜੀਵਨ ਨਾਲ ਬਣਨੀ, ਜੀਵਨ ਨਾਲ। ਇਸ ਕਰਕੇ ਜਦੋਂ ਆਪਾਂ ਗੁਰਦੁਆਰੇ ਸਾਹਿਬ ਆਵਾਂਗੇ ਨਾ, ਜਿਵੇਂ ਗੁਰੂ ਕੀ ਬਾਣੀ ਦੀ ਪੰਕਤੀ ਇੱਕ ਦੋ ਇੱਕ ਚੜ੍ਹਾਉਂਦੀਆਂ, ਕੌਣ ਜਾਣੇ ਮੇਰਾ ਨਾਉ ਜੀਓ, ਇੱਕ ਦੋ ਇੱਕ ਚੜ੍ਹਦੀ ਕਲਾ ਵਾਲੇ ਹਨ। ਇਸ ਪ੍ਰਕਾਰ ਜਦੋਂ ਤੂੰ ਕਰਤੇ ਦੀ ਵਡਿਆਈ ਕਰੇਗਾ, ਮੈਂ ਕੱਟੀ ਜਾਏਗੀ। ਅੱਗੇ ਸ਼ਬਦ ਆਉਂਦਾ ਕਿਲਵਿਖ, ਜਿਹੜਾ ਕਿਲਵਿਖ ਸ਼ਬਦ ਹੈ ਨਾ, ਇਹਦੇ ਅਸੀਂ ਨੱਪ ਘੁੱਟ ਕੇ ਅਰਥ ਕਰਦੇ ਹਾਂ ਤੇ ਅਸੀਂ ਸੱਚ ਕਹਿਣ ਦੀ ਜ਼ਰੂਰਤ ਨਹੀਂ ਜੀ ਕਰਦੇ। ਅਰਥ ਅਸੀਂ ਕਰਦੇ ਹਾਂ ਪਰ ਨੱਪ ਘੁੱਟ ਕੇ ਕਲੀਅਰ ਨਹੀਂ ਕਰਦੇ। ਕਿਲਵਿਖ ਦਾ ਅਰਥ ਹੁੰਦਾ ਹੈ ਚਾਰ ਪਾਪ, ਔਰ ਸਲੋਕ 12 ਤੇ ਵਧੀਕ ਵਿੱਚ ਇਹਦਾ ਜ਼ਿਕਰ ਵੀ ਆਇਆ। ਚਾਰ ਪਾਪ ਕਿਹੜੇ ਨੇ? ਬਾਹਮਣ ਕੈਲੀ ਘਾਤ ਕੰਜਕਾ ਆਣਚਾਰੀ ਕਾ ਤਾਨ। ਅਸੀਂ ਪਹਿਲੇ ਤਿੰਨ ਅਰਥ ਕਰਕੇ ਤੇ ਚੌਥਾ ਨੱਪ ਘੁੱਟ ਕੇ ਗਾਂਹ ਲੰਘ ਜਾਂਦੇ ਹਾਂ। ਬਾਹਮਣ ਤੋਂ ਭਾਵ ਕੋਈ ਗੋਲ ਤੇ ਜਾਤ ਨਹੀਂ, ਬ੍ਰਾਹਮਣ ਤੋਂ ਭਾਵ ਹੈ ਜਿਹਨੇ ਬ੍ਰਹਮ ਨੂੰ ਜਾਣ ਲਿਆ। ਮੇਰੀ ਸੋਚ ਮੁਤਾਬਕ ਬਾਬਾ ਬਾਲਮੀਕ ਬ੍ਰਾਹਮਣ ਨੇ, ਬਾਬਾ ਕਬੀਰ ਜੀ ਬ੍ਰਾਹਮਣ ਨੇ, ਮੈਂ ਮੰਡੂ ਸਿਮਰਤੀ ਮੁਤਾਬਕ ਨਹੀਂ ਕਹਿ ਰਿਹਾ। ਬ੍ਰਾਹਮਣ ਤੋਂ ਭਾਵ ਜਿਹਨੂੰ ਬ੍ਰਹਮ ਪਰਮਾਤਮਾ ਦੀ ਸੋਝੀ ਆ ਗਈ, ਭਾਵੇਂ ਕੋਈ ਵੀ ਹੋਵੇ, ਬ੍ਰਹਮ ਨਾਮ ਹੈ ਪਰਮਾਤਮਾ ਦਾ। ਇਹੋ ਜੀ ਪਵਿੱਤਰ ਆਤਮਾ ਨੂੰ ਮਾਰਨਾ ਇੱਕ ਬਹੁਤ ਵੱਡਾ ਗੁਨਾਹ ਹੈ। ਕੈਲੀ ਤੋਂ ਭਾਵ ਗਊ ਨੂੰ ਮਾਰਨਾ, ਕੰਜਕਾਂ ਤੋਂ ਭਾਵ ਹੈ ਬੱਚੀ ਨੂੰ ਮਾਰਨਾ। ਜਿਹੜਾ ਅਗਲਾ ਹੈ ਉਹ ਇਹ ਹੈ ਅਣਚਾਰੀ ਕਾ ਧਾਨ, ਜਿਹੜਾ ਕਰੈਕਟਲੈਸ ਬੰਦਾ ਹੈ, ਜਿਹੜਾ ਵਿਭਚਾਰੀ ਬੰਦਾ, ਉਹਦੇ ਘਰੋਂ ਰੋਟੀ ਨਾ ਖਾ। ਅਣਚਾਰੀ ਤੋਂ ਭਾਵ ਕਰੈਕਟਲੈਸ, ਆਚਾਰ ਨਾਮ ਹੈ ਕਰੈਕਟਰ ਦਾ, ਇਖਲਾਕ ਦਾ। ਧਾਨ ਤੋਂ ਭਾਵ ਕੇ ਵਿਭਚਾਰੀ, ਘਟੀਆ ਸੋਚ ਵਾਲੇ, ਜੀਵਨ ਤੋਂ ਗਿਰੇ ਮਨੁੱਖ ਦੇ ਘਰੋਂ ਵੀ ਰੋਟੀ ਖਾਣੀ ਪਾਪ ਹੈ। ਇਹ ਚਾਰ ਪਾਪ ਹਨ। ਹਉਮੈ ਸਭ ਕਿਲਵੇ ਕਾਟੇ ਸਾਚ ਰੱਖਿਆ ਔਰ ਧਾਰੇ ਰਾਮ। ਰਾਮ ਸ਼ਬਦ ਵਾਰ ਵਾਰ ਇੱਥੇ ਲਿਖਣ ਦਾ ਭਾਵ ਇਹ ਹੈ, ਜਿਵੇਂ ਕਾਵਿ ਵਿੱਚ ਤੋਲ ਤਕਾਂਤ ਨੂੰ ਪੂਰਾ ਕੀਤਾ ਜਾਂਦਾ ਨਾ, ਇਸ ਤਰ੍ਹਾਂ ਇੱਥੇ ਗੁਰਦੇਵ ਨੇ ਰਾਮ ਸ਼ਬਦ ਨੂੰ ਵਰਤਿਆ ਤੁਕਾਂਤ ਪੂਰਾ ਕਰਨ ਲਈ। ਕਿਤੇ ਅਸੀਂ, ਸਾਡੀ ਕੌਮ ਦੇ ਮਹਾਨ ਵਿਦਵਾਨ ਹੋਏ ਨੇ ਗਿਆਨੀ ਕਰਤਾਰ ਸਿੰਘ ਜੀ ਕਲਾਸ ਵਾਲੀਆ, ਉਹਨਾਂ ਬੜਾ ਸਾਹਿਤ ਲਿਖਿਆ, ਮੈਂ ਪੜ੍ਹਿਆ ਬਚਪਨ ਵਿੱਚ। ਉਹਨਾਂ ਨੇ ਬੈਂਤਾਂ ਵਿੱਚ ਲਿਖਦਿਆਂ ਹੋਇਆ ਲੋਕੋ ਭਾਈ ਸਿੰਘੋ ਇੱਥੇ ਆਦਿਕ ਸ਼ਬਦਾਂ ਦੀ ਵਰਤੋਂ ਕੀਤੀ। ਇਸ ਪ੍ਰਕਾਰ ਇੱਥੇ ਰਾਮ ਦਾ ਮਤਲਬ ਹੈ ਤੁਕਾਂਤ ਨੂੰ ਪੂਰਾ ਕਰਨਾ। ਉਹਨਾਂ ਗੁਰਮੁਖ ਪਿਆਰਿਆਂ ਦੇ ਪਾਪ ਕੱਟੇ ਗਏ, ਉਹਨਾਂ ਦੀ ਮੈਂ ਕੱਟੀ ਗਈ ਜਿਨ੍ਹਾਂ ਨੇ ਸੱਚੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਨਾ ਕੀਤਾ ਹੈ। ਔਰ ਧਾਰੋ ਦੋ ਸ਼ਬਦਾਂ ਦਾ ਇਕੱਠ ਹੈ, ਔਰ ਨਾਮ ਹੈ ਹਿਰਦਾ ਤੇ ਧਾਰੋ ਨਾਮ ਹੈ ਗ੍ਰਹਿਣ ਕਰਨਾ। ਜਿਨ੍ਹਾਂ ਗੁਰਮੁਖਾਂ ਨੇ ਪਰਮਾਤਮਾ ਦੇ ਨਾਮ ਨੂੰ ਹਿਰਦੇ ਦੇ ਅੰਦਰ ਗ੍ਰਹਿਣ ਕਰ ਲਿਆ, ਸੱਚੇ ਦੀ ਵਡਿਆਈ ਕੀਤੀ, ਉਹਨਾਂ ਦੇ ਪਾਪ ਉਹਨਾਂ ਦੀ ਮੈਂ ਕੱਟੀ ਗਈ।
ਸੱਚ ਰੱਖਿਆ ਉਰ ਤਾਰੇ ਦੁੱਤਰ ਤਾਰੇ।
ਗੁਰੂ ਕੇ ਲਾਲ ਜਿਨ੍ਹਾਂ ਨੇ ਸੱਚ ਨੂੰ ਆਪਣੇ ਹਿਰਦੇ ਦੇ ਅੰਦਰ ਗ੍ਰਹਿਣ ਕੀਤਾ ਹੈ, ਦੁੱਤਰ ਤੋਂ ਭਾਵ ਦਾ ਕਠਨ ਔਖਾ। ਸੱਚ ਰੱਖਿਆ ਔਰ ਧਾਰੇ ਦੁੱਤਰ ਤਾਰੇ, ਜਿਨ੍ਹਾਂ ਨੇ ਸੱਚ ਨੂੰ ਆਪਣੇ ਹਿਰਦੇ ਦੇ ਅੰਦਰ ਗ੍ਰਹਿਣ ਕਰਨਾ ਕੀਤਾ ਹੈ, ਉਹ ਕਠਨ ਤੋਂ ਕਠਨ ਇਮਤਿਹਾਨ ਵਿੱਚ ਪਾਸ ਹੋ ਗਏ। ਸਾਡੀ ਕੌਮ ਦੇ ਮਹਾਨ ਜਰਨੈਲ ਗੁਰੂ ਦੇ ਬਖਸ਼ੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਉਹਦੇ 4 ਸਾਲ ਦੇ ਬੱਚੇ ਬਾਬਾ ਅਜੈਬ ਸਿੰਘ ਦੀਆਂ ਬੋਟੀਆਂ ਕਰ ਕਰਕੇ ਮੂੰਹ 'ਚ ਪਾਈਆਂ ਗਈਆਂ। ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦਾ ਪ੍ਰਸੰਗ ਪੜ੍ਹੋ, ਸਾਡੇ ਅੰਦਰ ਅਣਖ ਦੀ ਗੈਰਤ ਆਵੇ। ਬਾਬਾ ਬੰਦਾ ਸਿੰਘ ਬਹਾਦਰ ਦੇ 4 ਸਾਲ ਦੇ ਬੇਟੇ ਬਾਬਾ ਅਜੈਬ ਸਿੰਘ, ਬਾਬਾ ਮੈਂ ਤਾਂ ਕਿਹਾ ਵੱਡੇ ਕੰਮ ਕਰ ਗਿਆ ਨਾ, ਜਿਹੜਾ ਵੱਡਾ ਉਹਨੂੰ ਬਾਬਾ ਕਹਿੰਦੇ ਆ, ਬਾਬਾ ਸਾਹਿਬ ਸਿੰਘ, ਬਾਬਾ ਫਤਿਹ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ। ਬਾਬਾ ਬੰਦਾ ਸਿੰਘ ਬਹਾਦਰ ਦੇ 4 ਸਾਲ ਦੇ ਬੇਟੇ ਬਾਬਾ ਅਜੈਬ ਸਿੰਘ ਦਾ ਕਾਲਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਪਾਇਆ ਗਿਆ ਤੇ ਬਾਬੇ ਦੇ ਅੱਖਾਂ 'ਚ ਗਲੇਡੋ ਲਿਆਇਆ। ਬਾਬਾ ਰੋਇਆ ਨਹੀਂ, ਬਾਬੇ ਡਸਕੋਰੇ ਨਹੀਂ ਮਾਰੇ, ਕਹਿਣ ਲੱਗਾ ਬਾਜਾਂ ਵਾਲਿਆ ਇਹ ਵੀ ਤੇਰਾ ਧਰਵਾਦ, ਇੱਕ ਬੇੜਾ ਦਿੱਤਾ ਸੀ ਉਹ ਵੀ ਤੇਰੇ ਲੇਖੇ ਲੱਗ ਗਿਆ। ਸੱਚ ਰੱਖਿਆ ਔਰ ਧਾਰੇ ਦੁੱਤਰ ਤਾਰੇ, ਕਿਉਂਕਿ ਉਹਨਾਂ ਗੁਰੂ ਘੇਰਿਆਂ ਦੇ ਅੰਦਰ ਸੱਚ ਸੀ, ਪਰਮਾਤਮਾ ਦੀ ਵਡਿਆਈ ਸੀ, ਔਰ ਪਰਮਾਤਮਾ ਦੀ ਵਡਿਆਈ ਹੋਣ ਕਰਕੇ ਗੁਰੂ ਨੇ ਰਹਿਮਤ ਕੀਤੀ, ਵਾਹਿਗੁਰੂ ਨੇ ਕਿਰਪਾ ਕੀਤੀ, ਇਸ ਕਠਿਨ ਸੰਸਾਰ ਤੋਂ ਲੰਘ ਗਏ।
ਫਿਰ ਭਵ ਜਲ ਤਰਨ ਨਾ ਹੋਏ,
ਭਵ ਜਲ ਦਾ ਭਾਵ ਹੁੰਦਾ ਸੰਸਾਰ ਸਮੁੰਦਰ। ਭਾਈ ਸਾਹਿਬ ਸੰਸਾਰ ਦੀ ਸਮੁੰਦਰ ਨਾਲ ਤੁਲਨਾ ਕਿਉਂ ਕੀਤੀ ਹੈ? ਉਹਦਾ ਗੁਰਮੁਖੋ ਕਾਰਨ ਮੈਂ ਇਹ ਸਮਝਿਆ ਕਿ ਜਿਵੇਂ ਮੱਸਿਆ ਦੀ ਰਾਤ ਨੂੰ ਸਮੁੰਦਰ ਟਿਕਿਆ ਹੁੰਦਾ, ਪੁੰਨਿਆ ਦੀ ਰਾਤ ਨੂੰ ਛਾਲੇ ਮਾਰਦਾ। ਇਸ ਪ੍ਰਕਾਰ ਸਾਨੂੰ ਕੁਝ ਸੁੱਖ ਮਿਲਿਆ ਤੇ ਆਪਾਂ ਖੁਸ਼ੀਆਂ ਵਿੱਚ ਗਾਉਣ ਲੱਗ ਪਏ, ਮਾੜੀ ਜਿਹੀ ਦੁਖਦਾਈ ਘਟਨਾ ਵਾਪਰ ਗਈ, ਗੋਡਿਆਂ ਵਿੱਚ ਸਿਰ ਆ ਕੇ ਰੋਣ ਲੱਗ ਪਏ। ਜਬ ਕਛ ਪਾਏ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲੱਗਤ ਹੈ। ਭਗਤਾਂ ਦਾ ਸ਼ਬਦ ਹੈ, ਮਾਟੀ ਕੋ ਪੁੱਤਰਾ ਕੈਸੇ ਨਟਤ ਹੈ, ਦੇਖੇ ਦੇਖੇ ਸੁਣਿਓ ਦੌੜਿਓ ਫਿਰਤ ਹੈ। ਜਬ ਕਛ ਪਾਏ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲੱਗਤ ਹੈ। ਇਸ ਕਰਕੇ ਭੋਜਨ ਤੋਂ ਭਾਵ ਅਤਰਾ ਚੜਾਅ ਵਾਲਾ ਸੰਸਾਰ, ਜਿਨ੍ਹਾਂ ਨੇ ਸੱਚ ਨੂੰ ਆਪਣੇ ਹਿਰਦੇ ਦੇ ਅੰਦਰ ਗ੍ਰਹਿਣ ਕੀਤਾ ਨਾ, ਉਹ ਸੰਸਾਰ ਸਮੁੰਦਰ ਤੋਂ ਉਹਨਾਂ ਨੂੰ ਵਾਰ ਵਾਰ ਤਰਨ ਦੀ ਲੋੜ ਨਹੀਂ, ਇੱਕੇ ਗੇੜੇ ਵਿੱਚ ਗੱਲ ਬਣ ਗਏ।
ਸੱਚਾ ਸਤਿਗੁਰ ਸੱਚੀ ਬਾਣੀ,
ਅਸੀਂ ਦਸ ਗੁਰੂ ਸਾਹਿਬਾਨ ਤੇ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਸੱਚਾ ਸਤਿਗੁਰੂ ਕਿਉਂ ਕਹਿੰਦੇ ਆ? ਗੁਰਮੁਖੋ ਹਰ ਧਰਮ ਦਾ ਗ੍ਰੰਥ ਸਤਿਕਾਰ ਯੋਗ ਹੈ, ਪਰ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹੋ, ਇਹ ਹਰ ਥਾਂ ਤੇ ਇੱਕ ਓਂਕਾਰ ਦਾ ਜ਼ਿਕਰ ਹੈ, ਵਾਹਿਗੁਰੂ ਦੀ ਸਭ ਤੋਂ ਸਲਾਹ ਕਿਤੇ ਬੰਦਿਆਂ ਦੀ ਗੱਲ ਨਹੀਂ। ਰਾਗ ਮਾਰੂ ਪੜ੍ਹੀਏ, ਰਾਗ ਬਿਆਗੜਾ ਪੜ੍ਹੀਏ, ਰਾਗ ਗੌੜੀ ਪੜ੍ਹੀਏ, ਰਾਮ ਹੋਵੇਗਾ ਇੱਕ ਓਂਕਾਰ, ਸਤਿਗੁਰ ਪ੍ਰਸਾਦ ਖੁਸ਼ਾਮਦ ਨਹੀਂ। ਆਪਾਂ ਗੁਰੂ ਕੇ ਸਿੰਘ ਹਾਂ, ਸਿੰਘਣੀਆਂ ਮੇਰੀਆਂ ਭੈਣਾਂ ਬੱਚੀਆਂ, ਸਾਨੂੰ ਬਾਜਾਂ ਵਾਲੇ ਨੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਲੜ ਲਾਇਆ ਤੇ ਕਹਿਣ ਲੱਗੇ ਧੀਏ ਰਾਣੀਏ ਮੇਰੇ ਬੱਚਿਆ ਵੇਖੀ ਕਿਤੇ ਵੇਹ ਨਾਲ ਨਾ ਜੁੜੀ, ਕੀ ਕਰਾਂ। ਮੇਰੇ ਪਾਤਸ਼ਾਹ ਕਹਿੰਦੇ ਜਦੋਂ ਵੀ ਮਿਲੇਗਾ ਨਾ ਗੁਰੂ ਕੇ ਸਿੱਖਾਂ ਨੂੰ, ਭੈਣਾਂ ਭਰਾਵਾਂ ਵੱਡਿਆਂ ਤੇ ਛੋਟਿਆਂ ਨੂੰ, ਉਦੋਂ ਆਖਿਆ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੇਵਲ ਤੇ ਕੇਵਲ ਵਾਹਿਗੁਰੂ ਨਾਲ ਜੁੜਿਆ ਜੋੜਿਆ ਸੱਚਾ ਸਤਿਗੁਰ ਸੱਚੀ ਬਾਣੀ। ਅਸੀਂ ਸਤਿਗੁਰੂ ਪਾਤਸ਼ਾਹ ਨੂੰ ਸੱਚਾ ਤਾਂ ਕਹਿੰਦੇ ਹਾਂ, ਗੁਰੂ ਸੱਚਾ ਤਾਂ ਹੈ ਜਿਹੜੀ ਇਹਦੀ ਬਾਣੀ ਜਿਹੜੇ ਇਹਦੇ ਵਿਚਾਰ ਨੇ ਇਹ ਸੱਚੇ ਨੇ, ਖੁਸ਼ਾਮਦੀ ਨਹੀਂ।
ਸੱਚ ਵਿਖਾਲਿਆ ਸੋਏ,
ਗੁਰੂ ਪਾਤਸ਼ਾਹ ਮਹਾਰਾਜ ਨੇ ਸੱਚ ਵਿਖਾਉਣਾ ਕੀਤਾ। ਕੱਲ ਕੁਦਰਤੀ ਤੌਰ ਤੇ ਮੇਰੇ ਬੇਟੇ ਨੇ ਮੇਰੇ ਨਾਲ ਗੱਲ ਕੀਤੀ, ਕਹਿਣ ਲੱਗਾ ਪਿਤਾ ਜੀ ਮੈਨੂੰ ਇੱਕ ਬੰਦਾ ਕਹਿੰਦਾ ਸੀ ਵੀ ਰੱਬ ਕਿਹੜਾ ਕਿਸੇ ਨੇ ਵੇਖਿਆ ਮੈਨੂੰ ਵਿਖਾਵੇ ਤੇ ਤਾਂ ਮੰਨਾ। ਮੈਂ ਕਿਹਾ ਤੂੰ ਕੀ ਕਿਹਾ? ਕਹਿੰਦਾ ਜੀ ਮੈਂ ਉਹਨੂੰ ਇਹ ਕਿਹਾ ਵੀ ਗੁਰਮੁਖਾ ਖੰਡ ਮਿੱਠੀ ਹੈ? ਕਹਿੰਦਾ ਜੀ ਮਿੱਠੀ ਹੈ। ਤੇ ਮੈਂ ਕਿਹਾ ਵੀ ਖੰਡ ਮਿੱਠੀ ਤੂੰ ਮੈਨੂੰ ਮਿੱਠਾ ਵਿਖਾ। ਉਹ ਚੁੱਪ ਹੋ ਗਿਆ। ਖੰਡ ਮਿੱਠੀ ਲੱਛਣਾ ਤੋਂ ਹੈ ਪਰ ਮਿੱਠਾ ਦਿਸਦਾ ਨਹੀਂ। ਇੰਨਾ ਕੁਝ ਬਣਿਆ ਇਹ ਕਰਤੇ ਤੋਂ ਬੜਾ ਕਿਵੇਂ ਬਣ ਗਿਆ? ਆਪਾਂ ਜਿਸ ਹਾਲ ਵਿੱਚ ਬੈਠੇ ਹਾਂ ਆਪਾਂ ਨੂੰ ਇਹ ਨਹੀਂ ਪਤਾ ਵੀ ਆਰਕੀਟੈਕਟ ਕਿਹੜਾ ਸੀ, ਕਾਰੀਗਰ ਕਿਹੜੇ ਸਨ, ਮਜ਼ਦੂਰ ਕਿਹੜੇ ਸਨ, ਪਰ ਇਹਨਾਂ ਜ਼ਰੂਰ ਇਹਨੂੰ ਕਿਸੇ ਨੇ ਬਣਾਇਆ। ਇਹ ਆਪਣੇ ਆਪ ਹਾਲ ਨਹੀਂ ਬਣਿਆ। ਜੇ ਹਾਲ ਆਪਣੇ ਆਪ ਨਹੀਂ ਬਣਿਆ ਤੇ ਇਹਨਾਂ ਸੰਸਾਰ ਕਰਤਾਰ ਤੋਂ ਬਿਨਾਂ ਕਿਵੇਂ ਬਣ ਗਿਆ? ਯਾਦ ਰੱਖਣਾ ਉਹ ਪਰਮਾਤਮਾ ਅਨੁਭਵ ਹੈ। ਆਪਾਂ ਜੇ ਉਹਨੂੰ ਫੜੀਏ ਤੇ ਉਹ ਮਹਾਨ ਕਿਵੇਂ ਬਣ ਜਾਏਗਾ? ਫਿਰ ਤਾਂ ਪਕੜ ਵਿੱਚ ਆ ਗਿਆ। ਪਤਾ ਨਹੀਂ ਕੀ ਗੱਲ ਭੁਲੇਖਾ ਕਿਉਂ ਪੈਂਦਾ ਹੈ। ਆਪਾਂ ਰੋਜ਼ਾਨਾ ਪੜ੍ਹਦੇ ਵੱਡੇ ਮੇਰੇ ਸਾਹਿਬ ਆ ਗੈਰ ਗੰਭੀਰਾ ਗੁਣੀ ਘੀਰਾ, ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ। ਤੂੰ ਬਹੁਤ ਡੂੰਘਾ ਹੈ, ਬਹੁਤ ਨਿਰਹਲ ਹੈ। ਅਸੀਂ ਸੱਚੇ ਗੁਰੂ ਨੂੰ ਸੱਚਾ ਤਾਂ ਮੰਨਦੇ ਹਾਂ ਇਹਨਾਂ ਸਾਨੂੰ ਸੱਚ ਪ੍ਰਗਟ ਕਰਕੇ ਵਿਖਾ ਦਿੱਤਾ। ਇਹਦੇ ਨਾਲ ਮੈਂ ਆਪਣੇ ਵਿਸ਼ਵਾਸ ਦੇ ਮੁਤਾਬਕ ਤੁਹਾਨੂੰ ਬੇਨਤੀ ਕਰਾਂ, ਗੁਰਮੁਖੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਪਰਮੇਸ਼ਰ ਜੇ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਆਪ ਗੁਰਦੇਵ ਨੇ, ਪਰਮੇਸ਼ਰ ਕਿਵੇਂ? ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰਨ ਕੋਇ। ਇਹ ਬਾਣੀ ਪਰਮੇਸ਼ਰ ਸਰੂਪ ਹੈ, ਇਹਦੇ ਬਰਾਬਰ ਕੋਈ ਹੋ ਹੈ ਹੀ ਨਹੀਂ।
ਸੱਚੇ ਗੁਣ ਗਾਵੇ ਸੱਚ ਸਮਾਵੇ,
ਸੱਚੇ ਦੇ ਗੁਣ ਗਾਉਣ ਕਰਕੇ ਇਹ ਜੀਵ ਉਸ ਸੱਚੇ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਏਗਾ, ਇੱਕ ਮਿਕ ਹੋ ਜਾਵੇਗਾ। ਜਿਵੇਂ ਆਪਾਂ ਪੜ੍ਹਦੇ ਤੂੰ ਤੂੰ ਕਰਤਾ ਤੂੰ ਆ ਮੁਝ ਮੇਰਾ ਨਾਉ। ਇੱਕ ਸ਼ੰਕਾ ਫੇਰ, ਖਿਆਨੀ ਜੀ ਗੱਲ ਤਾਂ ਤੁਹਾਡੀ ਠੀਕ ਹੈ ਪਰ ਬਾਣੀ ਤਾਂ ਅਸੀਂ ਵੀ ਪੜ੍ਹਦੇ, ਸਾਡੀ ਅਜੇ ਤਾਂ ਗੱਲ ਨਹੀਂ ਬਣੀ। ਇੱਕ ਪਾਸੇ ਆਪਾਂ ਕਹਿੰਦੇ ਤੂੰ ਤੂੰ ਕਰਤਾ ਤੂੰ ਵਾ, ਮੰਮੀ ਤੂੰ ਤੂੰ ਕਰਦਾ ਬਾਣੀ ਪੜ੍ਹਦਾ ਨਾਮ ਜਪਦਾ, ਤੇ ਬਾਬਾ ਕਬੀਰ ਜੀ ਮੈਨੂੰ ਕਹਿੰਦੇ ਤੂੰ ਪਾਸੇ ਹੋ ਜਾ ਮੈਂ ਜਵਾਬ ਦੇਣਾ। ਮੈਂ ਕਿਹਾ ਜੀ ਤੁਸੀਂ ਕਰੋ ਕਿਰਪਾ, ਆਪ ਮਹਾਂਪੁਰਸ਼ੋ। ਬਾਬਾ ਕਬੀਰ ਜੀ ਕਹਿੰਦੇ ਗੁਰਮੁਖਾ ਜਿਨ੍ਹਾਂ ਦਾ ਕੰਮ ਬਣਿਆ ਉਹਨਾਂ ਦਾ ਕਾਰਨ ਕੀ ਹੈ? ਕਬੀਰ ਮਨ ਨਿਰਮਲ ਭਾਇਆ ਜੈਸਾ ਗੰਗਾ ਨੀਰ ਪਾਛੇ ਲਾਗੂ ਹਰ ਫਿਰੇ ਕਹਿਤ ਕਬੀਰ ਕਬੀਰ। ਜਿਨ੍ਹਾਂ ਦੀ ਗੱਲ ਬਣੀ ਉਹਨਾਂ ਦਾ ਮਨ ਗੰਗਾ ਦੇ ਜਲ ਤਰ੍ਹਾਂ ਨਿਰਮਲ ਹੈ। ਅਸੀਂ ਨਾਮ ਵੀ ਜਪਿਆ ਬਾਣੀ ਵੀ ਪੜ੍ਹੀ ਪਰ ਈਰਖਾ ਨਹੀਂ ਛੱਡੀ, ਚੁਗਲੀ ਤੇ ਨਿੰਦਿਆ ਨਹੀਂ ਛੱਡੀ। ਜਿੰਨਾ ਚਿਰ ਮੈਲ ਨਾ ਨਿਕਲੇ ਗੰਗਾ ਵਰਗਾ ਮਨ ਸੋਧ ਨਾ ਆਵੇਗਾ ਰੱਬ ਕਿਵੇਂ ਮਗਰ ਮਗਰ ਫਿਰੇਗਾ? ਬਾਣੀ ਦੀ ਪੰਕਤੀ ਗਲਤ ਨਹੀਂ ਹੋ ਸਕਦੀ। ਕਬੀਰ ਮਨ ਨਿਰਮਲ ਭਾਇਆ ਜੈਸਾ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ।
ਸੱਚ ਵੇਖੈ ਸਭ ਸੋਏ,
ਔਰ ਉਹ ਗੁਰਮੁਖੋ ਜਿਨ੍ਹਾਂ ਨੇ ਸੱਚੇ ਦੇ ਗੁਣ ਗਾਏ, ਨਾ ਉੱਥੇ ਜਾਤੀ ਭੇਦ ਨਾ ਉਮਰ ਦਾ ਭੇਦ, ਉਹਨਾਂ ਨੂੰ ਸਾਰੇ ਵਿੱਚ ਸੱਚਾ ਦਿਸਣ ਲੱਗ ਪਿਆ।
ਨਾਨਕ ਸਾਚਾ ਸਾਹਿਬ ਸਾਚੀ ਨਾਈ,
ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਉਹ ਸਤਿਕਾਰਯੋਗ ਵਾਹਿਗੁਰੂ ਆਪ ਵੀ ਸੱਚਾ, ਉਹਦਾ ਨਾਮ ਵੀ ਸੱਚਾ
ਸੱਚ ਨੇ ਸਤਾਰਾ ਹੋਏ
ਸੱਚ ਨਾਲ ਜੋੜੋ ਤਾਂ ਕਿ ਸੰਸਾਰ ਪ੍ਰਪੰਚ ਤੋਂ ਬੰਨੇ ਹੋ ਜਾਵੇ
ਸੱਚ ਸਤਿਗੁਰ ਸੱਚ ਬੁਝਾਇਆ
ਸਤਿਗੁਰੂ ਪਾਤਸ਼ਾਹ ਨੇ ਸਾਨੂੰ ਸੱਚਾ ਵਾਹਿਗੁਰੂ ਜਣਾ ਦਿੱਤਾ ਉਹਦੀ ਸਾਨੂੰ ਸੋਝੀ ਪੈ ਗਈ ਬੁਝਾਇਆ ਤੋਂ ਭਾਵ ਜਣਾਉਣਾ ਕੀਤਾ ਗਿਆਨ ਹੋ ਗਿਆ
ਪਤ ਰਾਖੈ ਸੱਚ ਸੋਈ ਰਾਮ
ਭਾਈ ਸਾਹਿਬ ਤੁਸੀਂ ਕਹਿੰਦੇ ਸੱਚ ਤੇ ਚੱਲੋ ਤੇ ਬੜਾ ਔਖਾ ਚੱਲਣਾ ਇਹ ਕੁਝ 5-7 ਸਾਲ ਪੁਰਾਣੀ ਗੱਲ ਹੈ ਮੈਨੂੰ ਇੱਕ ਆਦਮੀ ਕਹਿਣ ਲੱਗਾ ਸਟੇਜ ਤੇ ਗਿਆਨੀ ਜੀ ਇਹਨਾਂ ਸੱਚ ਨਾਲ ਬੋਲਿਆ ਕਰੋ ਤਾਂ ਕਿ ਤੁਹਾਨੂੰ ਕੋਈ 4 ਬੰਦੇ ਮੋਢਾ ਵੀ ਨਾ ਦੇਣ ਇਹ ਮੇਰੇ ਮੂੰਹ ਤੇ ਗੁਰਮੁਖ ਨੇ ਗੱਲ ਕਹੀ ਮੈਨੂੰ ਕੱਢ ਦਾ ਜਵਾਬ ਕੁਦਰਤੀ ਤੌਰ ਤੇ ਫੁਰਿਆ ਭਈ ਕੀ 4 ਬੰਦੇ ਮੋਢਾ ਦੇਣ ਦੇ ਤਾਂ ਹੀ ਗੱਲ ਬਣੇਗੀ ਮੈਨੂੰ ਕਈ ਸਾਲਾਂ ਤੋਂ ਬਾਅਦ ਕੱਲ ਮੈਂ ਇਕੱਲਾ ਬੈਠਾ ਤੇ ਮੈਨੂੰ ਗੱਲ ਚੇਤੇ ਆ ਗਈ ਤੇ ਜਵਾਬ ਮਿਲਿਆ ਚਮਕੌਰ ਦੇ ਸ਼ਹੀਦਾਂ ਨੂੰ ਕਿਸੇ ਨੇ ਮੋਢੇ ਤੇ ਨਹੀਂ ਚੁੱਕਿਆ ਜਿਹੜੇ ਚਮਕੌਰ ਦੇ ਸ਼ਹੀਦ ਹੋਏ ਨਾ ਉਹਨਾਂ ਨੂੰ ਕਿਸੇ ਨੇ ਮੋਢੇ ਤੇ ਨਹੀਂ ਚੁੱਕਿਆ ਪਰ ਆਪਾਂ ਪੂਜਦੇ ਹਾਂ ਪੂਜਦੇ ਇਸ ਕਰਕੇ ਇਹ ਨਹੀਂ ਵੀ 4 ਮੋਢਾ ਨਾ ਦੇਣ ਮੋਢਾ ਦੇਣ ਜਾਂ ਨਾ ਦੇਣ ਪਰ ਗੁਰਮੁਖਾ ਸੱਚ ਤੇਰੀ ਇੱਥੇ ਤੇ ਉੱਥੇ ਪਤ ਰੱਖੇਗਾ ਸੱਚ ਤੇਰੀ ਇੱਥੇ ਤੇ ਉੱਥੇ ਪਤ ਰੱਖੇਗਾ ਮੇਰੇ ਪਾਤਸ਼ਾਹ ਕਹਿੰਦੇ ਨੇ ਬੜਾ ਸੱਚਾ ਵਾਹਿਗੁਰੂ ਆ ਨਾ ਇਹ ਤੇਰੀ ਪਤ ਰੱਖੇਗਾ ਜਿਸ ਗੁਰੂ ਨੇ ਤੈਨੂੰ ਸਾਜਣਾਉਣਾ ਕੀਤਾ ਹੈ
ਸੱਚਾ ਭੋਜਨ ਭਾਉ ਸੱਚਾ ਹੈ
ਕੁੜੀ ਖਾਣੀ ਹੈ ਜਿਹੜਾ ਵਾਹਿਗੁਰੂ ਦਾ ਭਾਉ ਕਰਨਾ ਹੈ ਇਹ ਭਾਈ ਚੰਗੀ ਤਾਕਤਵਰ ਖੁਰਾਕ ਜਾਨਣਾ ਕਰੀਏ
ਸੱਚਾ ਨਾਮ ਸੁਖ ਹੋਈ ਰਾਮ
ਖੁਰਾਕ ਖਾਵਾਂਗੇ ਤੇ ਸਰੀਰ ਰਿਸ਼ਟ ਪੁਸ਼ਟ ਹੋਵੇਗਾ ਇਸੇ ਤਰ੍ਹਾਂ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਉ ਰੂਪੀ ਭੋਜਨ ਖਾਣ ਦੇ ਨਾਲ ਤੈਨੂੰ ਆਤਮਕ ਸੁੱਖ ਸਦੀਵੀ ਸੁੱਖ ਦੀ ਪ੍ਰਾਪਤੀ ਹੋਵੇਗੀ
ਸੱਚਾ ਨਾਮ ਸੁਖ ਹੋਈ
ਮਰ ਗੁਰਮੁਖ ਪਿਆਰ ਨੂੰ ਸੱਚਾ ਸੁੱਖ ਮਿਲਿਆ ਹੈ
ਮਰ ਨਾ ਕੋਈ
ਭਾਈ ਮੁੜ ਕੇ ਮਰਦੇ ਨੀ ਅਮਰ ਹੋ ਗਏ ਉਹ ਪੂਜਣ ਯੋਗ ਹੋ ਗਏ
ਗਰਭ ਨਾ ਜੂਨੀ ਵਾਸਾ
ਦੁਬਾਰਾ ਉਹਨਾਂ ਨੂੰ ਮਾਂ ਦੇ ਗਰਭ ਚ ਨੀ ਆਉਣਾ ਪਏਗਾ ਜੂਨਾਂ ਦੇ ਚੱਕਰ ਚ ਨੀ ਪਾਉਣਾ ਆਉਣਾ ਪਵੇਗਾ
ਜੋਤੀ ਜੋਤ ਮਿਲਾਈ ਸੱਚ ਸਮਾਈ
ਸਾਨੂੰ ਇਹ ਪੜ੍ਹਾਏ ਗਏ ਨੇ ਵੀ ਪਰਤਕ ਜੋਤ ਜਿਹੜੀ ਹੈ ਨਾ ਅਦਵੈਤਾਨੰਦ ਵਿੱਚ ਲੀਨ ਹੋ ਗਈ ਉਹ ਸੱਚੇ ਪਰਮੇਸ਼ਰ ਵਿੱਚ ਸਵਾ ਗਏ ਨੇ ਇਹ ਗਿਆਨੀ ਜੀ ਪਰਤਕ ਭਲਾ ਜੋਤ ਕੀ ਹੋਈ ਅਦਵੈਤਾਨੰਦ ਕੀ ਹੈ ਪਰਤਕ ਤੋਂ ਭਾਵ ਹੈ ਗੁਰਮੁਖ ਆਪਣਾ ਮਨ ਬਦਲਦਾ ਰਹਿੰਦਾ ਕਦੇ ਆਪਾਂ ਕਿਸੇ ਨੂੰ ਚੰਗਾ ਕਹਿੰਦੇ ਹਾਂ ਕਦੇ ਮਾੜਾ ਕਹਿੰਦੇ ਹਾਂ ਜਦੋਂ ਬੰਦਾ ਅਦਵੈਤ ਰੂਪੀ ਹੋ ਜਾਏਗਾ ਨਾ ਉਦੋਂ ਉਹਨੂੰ ਕੋਈ ਮਾੜਾ ਨਹੀਂ ਦੱਸੇਗਾ ਇਸ ਪ੍ਰਕਾਰ ਪਰਤਕ ਜੋਤ ਅਦਵੈਤਾਨੰਦ ਵਿਲੀਨ ਹੋਣ ਕਰਕੇ ਉਹ ਪਰਮੇਸ਼ਰ ਸਰੂਪ ਬਣ ਗਏ
ਸੱਚ ਨਾਹੀ ਪਰਗਾਸਾ
ਸੱਚੇ ਪਰਮਾਤਮਾ ਦਾ ਨਾਮ ਦਾ ਉਹਨਾਂ ਦੇ ਅੰਦਰ ਚਾਨਣ ਹੋ ਗਿਆ ਉਹ ਪ੍ਰਗਟ ਹੋ ਗਿਆ ਸੋਝੀ ਹੋ ਗਏ
ਸੱਚ ਜਾਤਾ ਸੇ ਸੱਚੇ ਹੋਏ
ਉਹਨਾਂ ਨੇ ਭਾਈ ਸੱਚੇ ਪਰਮਾਤਮਾ ਨੂੰ ਜਾਣਨਾ ਕੀਤਾ ਨਾ ਉਹ ਸੱਚੇ ਹੋ ਗਏ ਜਿਹਨੂੰ ਆਪਾਂ ਕਹਿੰਦੇ ਸੰਤ ਅਨੰਤੇ ਅੰਤਰ ਨਾਹੀ ਜਿਹਨੂੰ ਆਪਾਂ ਗੁਰਬਾਣੀ ਚੋਂ ਪੜ੍ਹਦੇ ਹਰ ਕਾ ਸੇਵਕ ਹਰ ਹੀ ਜਿਹਾ ਭੇਦ ਨਾ ਜਾਣੋ ਮਾਨਸ ਦਿਆ
ਆਨੰਦ ਸੱਚ ਤੇ ਆਯਨ
ਪੁੱਤਰ ਉਹ ਗੁਰੂ ਕੇ ਲਾਲ ਦਿਨੇ ਰਾਤ ਉਹ ਸੱਚੇ ਪਰਮਾਤਮਾ ਦੇ ਨਾਮ ਨਾਲ ਆਪਣੇ ਧਿਆਨ ਨੂੰ ਆਪਣੀ ਸੁਰਤੀ ਬਿਰਤੀ ਨੂੰ ਜੋੜਦੇ ਹਨ
ਨਾਨਕ ਸੱਚ ਨਾਮ ਜਿਨ ਹਿਰਦੈ ਵਸਿਆ
ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਹਿਰਦੇ ਦੇ ਅੰਦਰ ਸੱਚਾ ਵਾਹਿਗੁਰੂ ਦਾ ਨਾਮ ਵਸਿਆ ਹੈ
ਨਾ ਵਿਛੜ ਦੁੱਖ ਪਾਇਨ
ਉਹ ਮੁੜ ਕੇ ਪਰਮਾਤਮਾ ਤੋਂ ਵਿਛੜ ਕੇ ਦੁਖੀ ਨਹੀਂ ਹੁੰਦੇ ਜਿਹੜੇ ਇੱਕ ਵਿਨਾ ਮਿਲ ਗਏ ਨਾ ਉਹ ਦੁਬਾਰਾ ਵਿਛੜਦੇ ਨਹੀਂ
ਸੱਚੀ ਬਾਣੀ ਸੱਚੇ ਗੁਣ ਗਾਵੇ ਹੈ
ਗੁਰੂ ਕੇ ਪਿਆਰਿਆ ਸੱਚੀ ਬਾਣੀ ਦੇ ਦੁਆਰਾ ਸੱਚੇ ਦੇ ਗੁਣ ਗਾਇਆ ਕਰ
ਤਿਤ ਘਰ ਸੋਹਿਲਾ ਹੋਈ ਰਾਮ
ਸੋਹਿਲਦਾਰਥ ਕੀਤਾ ਆਨੰਦ ਜਿਹੜੇ ਗੁਰਮੁਖ ਪਿਆਰੇ ਸੱਚੇ ਦੀ ਵਡਿਆਈ ਕਰਦੇ ਨੇ ਨਾ ਉਹਨਾਂ ਦੇ ਘਰ 8 ਪੈਰ ਆਨੰਦ ਹੈ ਪਹਿਲੇ ਸੋਹਿਲਦਾਰਥ ਹੈ ਜਸ ਇੱਥੇ ਅਰਥ ਬਣਦਾ ਹੈ ਆਨੰਦ ਉਹ ਗੁਰੂ ਕੇ ਪਿਆਰੇ ਜਿਹੜੇ ਸੱਚੇ ਪਰਮਾਤਮਾ ਦੇ ਗੁਣ ਗਾਉਂਦੇ ਨੇ ਉਹਨਾਂ ਦੇ ਘਰ 8 ਪੈਰ ਹੀ ਆਨੰਦ ਹੈ ਆਨੰਦ ਹੈ
ਨਿਰਮਲ ਗੁਣ ਸਾਚੇ ਤਨ ਮਨ ਸਾਚਾ
ਜਿਹੜਾ ਪਰਮਾਤਮਾ ਦੇ ਗੁਣ ਗਾਉਣੇ ਨੇ ਨਾ ਇਹ ਮਨ ਦੀ ਮੈਲ ਨੂੰ ਲਾਹ ਦਿੰਦੇ ਨੇ ਔਰ ਉਹਨਾਂ ਗੁਣਾਂ ਦੇ ਨਾਲ तन ते मन दी मैल उतर जांदी है। इस प्रकार
विच साचा पुरख प्रभ सोई राम,
परिपूर्ण परमात्मा सदीवी तौर ते उन्हां दे अंदर निवास करदा है, ओदी जोत प्रगट रहिंदी है।
सब सच वरतै सचो बोलै,
इस प्रकार जेड़ा उस परिपूर्ण परमात्मा है हर थां ते वरदा है, जेड़े ओदे नाल जुड़े ने उस सच्चे परमात्मा दा नाम ही बोलदे हन।
जो सच करै सो होई,
प्यारा तेरी मर्जी नहीं चलनी, जो ओ वैगुरु करेगा ओहो ही होवेगा।
जह देखा तह सच पसरिया,
धन गुरु रामदास पातशाह ने बहुत स्पष्ट फरमाया, कहिंदे गुरमुखा कीता करना सर्ब रजाई, किश कीचै जे कर सकियै, अपना कीता किशु न होवै, ज्यो हर भावे त्यो रखियै, हर जियो सब को तेरे बस, असा जोर नाही किश कर हम साके, जो भावे तिवें बख्श, साडा जोर नहीं। फिर पढ़ी,
जह देखा तह सच पसरिया,
गुरमुख प्यारियां दी अंतरीव अवस्था यह बन जाती है कि जेड़े पासे वाल भी निगर मारदे ने ना, उन्हां नूं सच्चे परमात्मा का पसारा दिसदा है। जिवें आपां जाप साहिब की पावन बाणी च पंक्ति पढ़दे हां, जतर ततर दिशा विशा होए फैलियो अनुराग,
अवरण दूजा कोई,
उस वैगुरु तों बिना को होर दूजा है ही नहीं। सब में जोत जोत है सोए, तिस दे चन सब में चन होए, जिमी जमान के बिखे समस्त एक जोत है, ना काट है ना बाढ़ है, ना काट बाढ़ होत है,
सचे उपजे सच समावे,
सच तो पैदा होए ते सच विच लीन हो गए,
मर जन्म दूजा होई,
भाई सच्चे नूं छड़ के दूजिया दे पासे पै गए, ओ मरण ते जमण दे चक्कर विच पै रहिंदे हन।
नानक सब किछ आपे करता,
मेरे पातशाह कहिंदे गुरमुखो ये सारा कुछ करन वाला वो करता परमेश्वर एक है। केड़ा करता? निरभउ निरवैर अकाल मूर्त, जेड़ा भय तो रहत है, जेड़ा काल तो रहत है, सर्व तो भाव वो अपने आप तो बनिया, उहदा घड़न वाला कोई नहीं, उहदा मां प्यो है नहीं। इस प्रकार मेरे पातशाह कहिंदे नानक सब कुछ आपे करता, आप करावे सोई, जिन्हां ते कृपा करदा रहमतां करदा ना भाई, उन्हां दे को भले कर्म कराउंदा भले कर्म, करन वाला भी ओ है कराउण वाला भी ओ है।
सचे भगत सोहे दरबारे,
शराबी ने ते तर्क कीती, कहण लगे ज्ञानी तुसीं कहिंदे भी बाणी पढ़िया करो, नाम जपया करो, अमर छको, ते तुसीं नाले बाणी च पढ़दे भी रब सब कुछ करदा, ते फिर शराबी रब ही पिउंदा ना। देखो तरके मैंने शराबी ने किसी ने घेरिया, मैं कहा भी गुरमुखा हुण तेरी जिहड़े सवाल है बड़ा लाजवाब है, पर एक मैं तेनू बेनती करा, जदों रब तेनू आण के आखेगा ना भी आ लै गलासी ते संतरा बाल्टा पी, उस दिन मैं फोन कर, मैं उदो रब नूं पुछांगा भी गलासी भर के चाढ़दा तू है ते रब दा बहाना, गुरमुखो आपां सफर करदे आ, सफर चौंक पर जाने आ ना, ते अगो एकदम लाल बत्ती हो जाती भी ना लंघ, ते आपां जे जान के लंघीए ते मरांगे ना। इसे प्रकार जदों आपां बुरा काम करदे आ ना, भावें कोई भी अपने अंदर लाल बत्ती जगदी भाई ये काम ना कर, पर आपां परवाह नहीं करदे। ये वैगुरु ने सानू बुद्धि बख्शी है, जिन्हों आपां गुरबाणी च कहिंदे आ मन जाने सब बात, जान थी औगन करे काहे की कुसलात, हा दीप कुगे पर,
सचो सच वखाण राम,
सचे भगत ने भाईओ परमात्मा के दरबार के अगे शोभा देंदे ने, ते शोभा क्यों देंदे ने, सच वखाणे राम, वखाणे तो पाप बोलना कहना, रब दे प्यारे वो सचे परमेश्वर का जिक्र करते ने, ओदी वड़ियाई करते हैं,
घट अंतरे साची बाणी,
कर तो भाव हिरदा, उन्हां गुरु ते प्यार वालियां दे हिरदे दे अंदर सचे परमात्मा की बाणी टिक गई, बाणी नाल जुड़े रहिंदे हन, ਉਹਦਾ ਲਾਭ ਕੀ ਹੋਇਆ, ਫਾਇਦਾ ਕੀ ਹੋਇਆ?
ਸੱਚੋ ਆਪ ਪਛਾਣੇ ਰਾਮ,
ਔਰ ਉਹ ਸੱਚ ਦੇ ਨਾਲ ਉਹਨਾਂ ਨੂੰ ਆਪਣੇ ਆਪ ਦੀ ਸੋਝੀ ਆ ਗਈ। ਜਿਵੇਂ ਆਪਾਂ ਗੁਰੂ ਕੀ ਬਾਣੀ ਚ ਪੰਕਤੀਆਂ ਪੜ੍ਹਦੇ ਹਾਂ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਕਹੋ ਕਬੀਰ ਹਮ ਰਾਮ ਕੀ ਅੰਸ਼। ਬਾਬਾ ਕਬੀਰ ਜੀ ਕਹਿੰਦੇ ਅਸੀਂ ਰਾਮ ਦਾ ਹਿੱਸਾ ਹਾਂ, ਪਰਮਾਤਮਾ ਦਾ ਹਿੱਸਾ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਹੇ ਮੇਰੇ ਮਨ ਤੂੰ ਵਾਹਿਗੁਰੂ ਦਾ ਅੰਗ ਹੈ, ਤੂੰ ਵਾਹਿਗੁਰੂ ਦਾ ਰੂਪ ਹੈ, ਤੇ ਆਪਣੇ ਆਪ ਨੂੰ ਪਛਾਣਨਾ ਕਰ। ਇਸ ਪ੍ਰਕਾਰ ਘੱਟ ਅੰਤਰੇ ਸਾਚੀ ਬਾਣੀ ਸਾਚੋ ਆਪ ਪਛਾਣੇ ਰਾਮ। ਜਿਨ੍ਹਾਂ ਦੇ ਅੰਦਰ ਸੱਚੇ ਪਰਮਾਤਮਾ ਦੀ ਬਾਣੀ ਹੈ ਨਾ ਭਾਈ, ਉਹ ਸੱਚ ਦੇ ਦੁਆਰਾ ਉਹਨਾਂ ਨੇ ਆਪਣੇ ਆਪ ਨੂੰ ਪਛਾਣ ਲਿਆ। ਭਾਈ ਤੂੰ ਸੰਸਾਰ ਵਿੱਚ ਕਾਹਦੇ ਲਈ ਆਇਆ ਹੈ?
ਆਪ ਪਛਾਣੇ ਤਾਂ ਸੱਚ ਜਾਣੇ।
ਪਛਾਣ ਕਿਵੇਂ ਆਉਂਦੀ ਭਾਈ? ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਫਕੜੇ ਸਭ ਮੁਕਦੀ ਚੱਲੀ ਰਹਿਣ। ਉਹ ਤੂੰ ਲਾਭ ਲੈਣ ਲਈ ਆਇਆ, ਕਿਉਂ ਝੂਠੇ ਫਕੜਾਂ ਚ ਲੱਗਾ? ਤੇਰੀ ਜ਼ਿੰਦਗੀ ਰੂਪੀ ਰਾਤ ਮੁਕਦੀ ਜਾਂਦੀ ਮੁਕਦੀ ਜਾਂਦੀ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕਫਕੜੇ। ਕਫਕੜੇ ਤੋਂ ਭਾਵ ਝੂਠੀਆਂ ਫਕੜ ਮਾਰਨੇ, ਮੈਂ ਫੈਰ ਮਾਰੀ ਜਾਣੇ, ਵਧਾਕ ਦਾ ਗੱਲਾਂ ਕਰੀ ਜਾਣੀਆਂ। ਆ ਪਛਾਣੇ ਤਾਂ ਸੱਚ ਆਣੇ, ਜਿਨ੍ਹਾਂ ਸਵੈ ਪੜਚੋਲ ਕਰ ਲਈ ਉਹਨਾਂ ਨੂੰ ਇੱਕ ਪਰਮਾਤਮਾ ਦੀ ਸੋਝੀ ਆ ਗਈ।
ਸੱਚੇ ਸੋਝੀ ਹੋਈ,
ਸੱਚੇ ਪਰਮਾਤਮਾ ਦੀ ਗਿਆਤ ਮਿਲ ਗਈ ਵੀ ਵਾਹਿਗੁਰੂ ਹੈ ਕੀ ਚੀਜ਼।
ਸੱਚਾ ਸ਼ਬਦ ਸੱਚੀ ਹੈ ਸੋਭਾ,
ਗੁਰਮੁਖਾ ਸੱਚੇ ਸ਼ਬਦ ਦੇ ਦੁਆਰਾ ਤੁਹਾਨੂੰ ਪਤਾ ਲੱਗੇਗਾ ਉਸ ਪਰਮਾਤਮਾ ਦੀ ਸੋਭਾ ਸੱਚੀ ਹੈ। ਬਾਕੀ ਦੀਆਂ ਵਡਿਆਈਆਂ ਝੂਠੀਆਂ, ਜਿਹੜੇ ਅੱਜ ਨੇ ਕੱਲ ਨਹੀਂ ਰਹਿਣਗੇ, ਜਿਹੜੇ ਕੱਲ ਸਨ ਉਹ ਅੱਜ ਨਹੀਂ। ਫਰੀਦ ਇਹ ਪੰਕਤੀ ਯਾਦ ਰੱਖਿਆ ਕਰੀਏ, ਫਰੀਦਾ ਸ਼ੇਖ ਹਯਾਤੀ ਜਾਗਣਾ ਕੋਈ ਥਿਰ ਰਿਹਾ, ਜਿਸ ਆਸਣ ਹਮ ਬੈਠੇ ਕੀਤੇ ਬੈਸ ਗਿਆ।
ਸੱਚੇ ਹੀ ਸੁਖ ਹੋਈ,
ਕਹਿੰਦੇ ਨਾ ਤੇ ਸਦੀਵੀ ਸੁਖ ਮਿਲੇ, ਤੇ ਸੱਚੇ ਵਾਹਿਗੁਰੂ ਦੇ ਨਾਮ ਕਰਕੇ ਸਦੀਵੀ ਸੁਖ ਮਿਲ ਸਕਦਾ ਹੈ। ਇੱਕ ਸੁਖ ਦੇ ਥੱਲੇ ਔਂਕੜ ਹੈ, ਔਰ ਉਹ ਸੁਖ ਜਿਹੜਾ ਬਦਲਦਾ ਨਹੀਂ।
ਸਾਚ ਰਤੇ ਭਗਤ ਇੱਕ ਰੰਗੀ,
ਆਪਣੇ ਤਾਂ ਇੱਕ ਰੰਗ ਨੇ ਵੀ ਕਦੇ ਬਹੁਤੀ ਬਾਣੀ ਪੜਨ ਲੱਗ ਪਏ ਤੇ ਕਦੇ ਗੁੜਕਾ ਹੀ ਨਹੀਂ ਲੱਭਦਾ। ਸਾਚ ਰਤੇ ਭਗਤ ਇੱਕ ਰੰਗੀ, ਜਿਹੜੇ ਭਗਤ ਨੇ ਨਾ ਉਹ ਇੱਕ ਰੰਗ ਕੰਟੀਨਿਊਸਲੀ ਲਗਾਤਾਰ ਉਹ ਸੱਚੇ ਪਰਮਾਤਮਾ ਦੇ ਪ੍ਰੇਮ ਚ ਰੰਗੇ ਗਏ।
ਦੂਜਾ ਰੰਗ ਨਾ ਕੋਈ,
ਹੋਰ ਭਾਈ ਦੂਜੇ ਰੰਗਾਂ ਚ ਭੜਕਦੇ ਨੀ। ਜਿਸ ਰੰਗ ਦੀ ਵਿਆਖਿਆ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਕੀਤੀ, ਮੇਰੇ ਬਾਲਕ ਨੇ, ਕਹਿੰਦੇ ਗੁਰੂ ਕੇ ਸਿੱਖਾ ਹਰ ਨਾਮਾ ਹਰ ਰੰਗ ਹੈ, ਹਰ ਨਾਮ ਮਜੀਠੇ ਰੰਗ, ਗੁਰ ਤੁਠੇ ਹਰ ਰੰਗ ਚਾੜਿਆ, ਫਿਰ ਬਹੁ ਨਾ ਹੋਵੀ ਭੰਗ। ਇਹ ਲੰਘਾ ਕਰਕੇ ਪੜ੍ਹਨਾ ਗਾਗਾ ਨੀ ਲਾਉਣਾ। ਹਰ ਨਾਮਾ ਹਰ ਰੰਗ ਹੈ, ਹਰ ਨਾਮ ਮਜੀਠੇ ਰੰਗ, ਗੁਰ ਤੁਠੇ ਹਰ ਰੰਗ ਚਾੜਿਆ, ਫਿਰ ਬਹੁ ਨਾ ਹੋਵੀ ਭੰਗ।
ਨਾਨਕ ਜਿਸ ਕੋ ਮਸਤਕ ਲਿਖਿਆ,
ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਮੱਥੇ ਤੇ ਲਿਖੇ ਨੇ, ਇੱਥੇ ਆਪਾਂ ਫੇਰ ਬਹਾਨਾ ਬਣਾ ਲੈਣਾ ਵੀ ਭਾਈ ਸਾਹਿਬ ਸਾਡੇ ਮੱਥੇ ਤੇ ਲਿਖਿਆ ਹੋਵੇਗਾ ਤਾਂ ਹੀ ਪੜਾਂਗੇ ਨਾ, ਤਾਂ ਹੀ ਨਾਂ ਲਹਾਂਗੇ ਨਾ। ਉਹ ਭਲਿਓ ਇਹ ਆਪਾਂ ਨੂੰ ਯਾਦ ਦੱਸੀ ਬੀਬੀ ਸੁਲੱਖਣੀ ਨੇ, ਉਹਨੇ ਆਖਿਆ ਛੇਵੇਂ ਪਾਤਸ਼ਾਹ ਜੇ ਮੇਰੇ ਭਾਗਾਂ ਚ ਨਹੀਂ ਲਿਖਿਆ ਤੇ ਇੱਥੇ ਲਿਖ ਦੇ। ਇਹ ਆਪਾਂ ਜਾਤ ਸਿੱਖੀਏ ਬਾਬੇ ਆਦਮ ਮਾਲਵੇ ਵਾਲੇ ਬਜ਼ੁਰਗ ਕੋਲੋਂ, ਜਿਹਨੇ ਆਣ ਕੇ ਗੁਰੂ ਰਾਮਦਾਸ ਦੇ ਦਰ ਤੇ ਬਾਲਣ ਧੋਇਆ, ਤੇ ਗੁਰੂ ਰਾਮਦਾਸ ਪਾਤਸ਼ਾਹ ਕਹਿਣ ਲੱਗੇ ਭਾਈ ਤੇਰੇ ਤਾਂ ਭਾਗਾਂ ਚ ਨਹੀਂ, ਦਾੜਾ ਚੇਟਾ ਸੀ, ਬਜ਼ੁਰਗ ਸੀ, ਸੰਗ ਗਿਆ। ਤੇ ਘਰ ਵਾਲੀ ਬੀਬੀ ਨੇ ਜੁਰਤ ਕੀਤੀ, ਕਹਿਣ ਲੱਗੀ ਸਤਿਗੁਰੂ ਰਾਮਦਾਸ ਪਾਤਸ਼ਾਹ ਤਾਂਹੀਓ ਤਾਂ ਤੇਰੇ ਕੋਲ ਆਇਆ, ਜੇ ਭਾਗਾਂ ਚ ਨਹੀਂ ਤਾਂ ਲਿਖ ਦੇ। ਤੇ ਮੇਰੇ ਗੁਰਦੇਵ ਨੇ ਆਖਿਆ ਚੰਗੇ ਧੀਏ ਰਾਣੀਏ, ਫਿਰ ਤੇਰੇ ਘਰ ਭਾਈ ਭਗਤੂ ਬ੍ਰਹਮ ਗਿਆਨੀ ਜੰਮੇਗਾ। ਇਸ ਕਾਰਨ ਕਰਕੇ ਮੇਰੇ ਬੇਨਤੀ ਕਰਨ ਤੋਂ ਗੁਰਮੁਖੋ ਇਹ ਹੈ ਵੀ ਜੇ ਆਪਾਂ ਭਾਗਾਂ ਚ ਨਹੀਂ ਉਹ ਲਿਖਿਆ ਤੇ ਆਪਾਂ ਗੁਰੂ ਰਾਮਦਾਸ ਦੇ ਦਰ ਤੇ ਆਖੀਏ ਪਾਤਸ਼ਾਹ ਜਿਵੇਂ ਬਾਬੇ ਆਦਮ ਨੂੰ ਦਿੱਤਾ ਈ, ਜਿਵੇਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਾਤਾ ਸੁਲੱਖਣੀ ਨੂੰ ਭਾਗ ਲਾਏ, ਤੇਰੀ ਤਾਂ ਕਲਮ ਚੱਲਦੀ ਹੈ, ਸਾਡੇ ਮੱਥੇ ਤੇ ਹੁਣੀ ਲਿਖ ਦੇ, ਤੂੰ ਤਾਂ ਲਿਖ ਸਕਦਾ ਹੈ। ਨਾਨਕ ਜਿਸ ਕੋ ਮਸਤਕ ਲਿਖਿਆ ਤੇ ਸੱਚ ਪ੍ਰਾਪਤ ਹੋਈ, ਤੇ ਜਿਨ੍ਹਾਂ ਦੇ ਮੱਥੇ ਤੇ ਲਿਖ ਦਿੱਤਾ ਉਹਨੂੰ ਸੱਚ ਦੀ ਪ੍ਰਾਪਤੀ ਹੋ ਗਈ, ਉਹ ਸੱਚ ਨਾਲ ਜੁੜ ਗਿਆ। ਲਿਖਿਆ ਕਦੇ ਬਾਬੇ ਬੂੜੇ ਦੇ ਮੱਥੇ ਤੇ ਬਾਬਾ ਬੁੱਢਾ ਜੀ ਧਨ ਬਣ ਗਿਆ ਧਨ। ਬਾਬੇ ਬੁੱਢੇ ਸਾਹਿਬ ਦਾ ਪਹਿਲਾ ਨਾਮ ਸੀ ਬੂੜਾ। ਗੁਰੂ ਕੀ ਨਿਗਾਹ ਪਈ ਤੇ ਮੇਰੇ ਪਾਤਸ਼ਾਹ ਨੇ ਨਵਾਜ ਕੇ ਨਾਂ ਰੱਖਿਆ ਬੁੱਢਾ ਸਾਹਿਬ। ਔਰ ਆਪਾਂ ਅੱਜ ਵੀ ਉਸ ਗੁਰੂ ਕੇ ਲਾਲ ਨੂੰ ਧੰਨ ਬਾਬਾ ਬੁੱਢਾ ਸਾਹਿਬ ਕਹਿੰਦੇ ਹਾਂ। ਸਤਿਗੁਰੂ ਪਾਤਸ਼ਾਹ ਸਾਡੇ ਤੇ ਰਹਿਮਤਾਂ ਕਰਨ। ਮੇਰੇ ਪਾਤਸ਼ਾਹ ਜਿਵੇਂ ਬਾਬੇ ਬੁੱਢੇ ਸਾਹਿਬ ਨੂੰ ਨਵਾਜਿਆ ਈ, ਜਿਵੇਂ ਬਾਬੇ ਆਦਮ ਨੂੰ ਨਵਾਜਿਆ ਈ, ਜਿਵੇਂ ਬੀਬੀ ਸੁਲੱਖਣੀ ਨੂੰ ਨਵਾਜਿਆ ਈ, ਅਸੀਂ ਸਾਰੇ ਤੇਰੇ ਦਰ ਤੇ ਮੰਗਦੇ ਹਾਂ ਸਾਡੇ ਤੇ ਰਹਿਮਤਾਂ ਕਰ। ਸਾਡੀ ਰੇਖ ਚ ਮੇਖ ਪਰ ਲਾ ਕੇ ਸਾਡੇ ਭਾਗਾਂ ਚ ਲਿਖ ਦੇ। ਇਹ ਮੇਰੇ ਆਪਣੇ ਵੱਲੋਂ ਤੇ ਤੁਹਾਡੇ ਵੱਲੋਂ ਗੁਰੂ ਪਾਤਸ਼ਾਹ ਕੋਲ ਮੰਗ ਹੈ। ਸਤਿਗੁਰੂ ਪਾਤਸ਼ਾਹ ਸਾਡੀ ਬੇਨਤੀ ਪ੍ਰਵਾਨ ਕਰਨ। ਸਮੂਹ ਸੰਗਤਾਂ ਦਾ ਗੁਰੂ ਕਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫੀ।
ਸਾਚ ਰਤੇ ਭਗਤ ਇੱਕ ਰੰਗੇ, ਦੂਜਾ ਰੰਗ ਨ ਕੋਈ, ਨਾਨਕ ਜਿਸ ਕੋ ਮਸਤਕ ਲਿਖਿਆ ਤਿਸ ਸੱਚ ਪ੍ਰਾਪਤ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।